ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਅਦੁੱਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਅਭੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਬਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰਗੋਬਿੰਦ ਗੁਣ ਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰਿ ਰਾਏ ਅਕਾਲ ਮੂਰਤ ਹਰਿ ਕ੍ਰਿਸ਼ਨ ਧਿਆਏ ਅਜੂਨੀ ਤੇਗ ਬਹਾਦਰ ਰਾਏ ਸੈਭੰ ਗੁਰ ਦਸ਼ਮੇਸ਼ ਸਹਾਈ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਧਨ ਭਗਵਾਨਾ ਪੂਰਨ ਦੇਖਿਓ ਆਤਮਾ ਦੁਆਤੈ ਸਰਬ ਨਿਵਾਰ ਪਏ ਸ਼ਾਂਤ ਮਨ ਸੰਤ ਜਿਹੇ ਤੇ ਪਦ ਨਮੋ ਹਮਾਰ ਮੂਕ ਉਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ ਕਹਾਂ ਬੁੱਧ ਪ੍ਰਭ ਤੁਛ ਹਮਾਰੇ ਵਰਣ ਸਕੈ ਮਹਿਮਾ ਜੋ ਤਿਹਾਰੇ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਾਉੜੀ ਮਹੱਲਾ ਪਹਿਲਾ ਬ੍ਰਹਮੈ ਗਰਭ ਕੀਆ ਨਹੀਂ ਜਾਣਿਆ ਵੇਦ ਕੀ ਬਿਪਤ ਪੜੀ ਪਛਤਾਨਿਆ ਬ੍ਰਹਮੈ ਗਰਭ ਕੀਆ ਨਹੀਂ ਜਾਣਿਆ ਵੇਦ ਕੀ ਬਿਪਤ ਪੜੀ ਪਛਤਾਨਿਆ ਜਹਿ ਪ੍ਰਭ ਸਿਮਰੇ ਤਹੀ ਮਨ ਮਾਨਿਆ ਐਸਾ ਗਰਭ ਗੁਰ ਸੰਸਾਰ
ਬੁਰਾ
ਐਸਾ ਗਰਭ ਬੁਰਾ ਸੰਸਾਰ ਜਿਸ ਗੁਰ ਮਿਲੈ ਤਿਸ ਗਰਭ ਨਿਵਾਰ ਰਹਾਉ ਬਲ ਰਾਜਾ ਮਾਇਆ ਅਹੰਕਾਰੀ ਜਗਨ ਕਰੈ ਬਹੁ ਭਾਰ ਅਫਾਰੀ ਬਿਨ ਗੁਰ ਪੂਛੇ ਜਾਏ ਪਿਆਰੀ ਹਰੀ ਚੰਦ ਮਾਇਆ ਹਰੀ ਚੰਦ ਦਾਨ ਕਰੈ ਜਸ ਲੇਵੈ ਬਿਨ ਗੁਰ ਅੰਤ ਨਾ ਪਾਏ ਅਭੇਵੈ ਆਪ ਭੁਲਾਏ ਆਪੇ ਮਤ ਦੇਵੈ ਦੁਰਮਤ ਹਰਣਾਕਸ ਦੁਰਾਚਾਰੀ ਪ੍ਰਭ ਨਾਰਾਇਣ ਗਰਭ ਪ੍ਰਹਾਰੀ ਪ੍ਰਹਿਲਾਦ ਉਧਾਰੇ ਕਿਰਪਾ ਧਾਰੀ ਭੂਲੋ ਰਾਵਣ ਮੁਗਧ ਅਚੇਤ ਲੂਟੀ ਲੰਕਾ ਸੀਸ ਸਮੇਤ ਗਰਭ ਗਿਆ ਬਿਨ ਸਤਿਗੁਰ ਹੇਤ ਸਹਿਸ ਬਾਹੋ ਮਦ ਕੀਟ ਮਹਿਖਾਸਾ ਹਰਣਾਕਸਲੇ ਨਖੋ ਵਿਧਾਸਾ ਦੈਤ ਸੰਘਾਰੇ ਬਿਨ ਭਗਤ ਅਭਿਆਸਾ ਜਰਾ ਸੰਧ ਕਾਲ ਜਮਨ ਸੰਘਾਰੇ ਰਕਤ ਬੀਜ ਕਾਲ ਨੇਮ ਵਿਦਾਰੇ ਦੈਤ ਸੰਘਾਰ ਸੰਤ ਨਿਸਤਾਰੇ ਆਪੇ ਸਤਿਗੁਰ ਸ਼ਬਦ ਵਿਚਾਰੇ ਦੂਜਾ ਭਾਏ ਦੈਤ ਸੰਘਾਰੇ ਗੁਰਮੁਖ ਸਾਚ ਭਗਤ ਨਿਸਤਾਰੇ ਬੂਢਾ ਦੁਰਯੋਧਨ ਪਤ ਖੋਈ ਰਾਮ ਨਾ ਜਾਣਿਆ ਕਰਤਾ ਸੋਈ ਜਨ ਕੋ ਦੁਖ ਪਚੈ ਦੁਖ ਹੋਈ ਜਨ ਮੇਜੈ ਗੁਰ ਸ਼ਬਦ ਨਾ ਜਾਣਿਆ ਕਿਉ ਸੁਖ ਪਾਵੈ ਭਰਮ ਭੁਲਾਨਿਆ ਇੱਕ ਤਿਲ ਭੂਲੇ ਬਾਹਰ ਪਛਤਾਨਿਆ ਕੰਸ ਕੇਸ ਚਾਂਡੂਰ ਨਾ ਕੋਈ ਰਾਮ ਨਾ ਚੀਨਿਆ ਆਪਣੀ ਪਤ ਖੋਈ ਬਿਨ ਜਗਦੀਸ਼ ਨਾ ਰਾਖੈ ਕੋਈ ਬਿਨ ਗੁਰ ਗਰਭ ਨਾ ਮੇਟਿਆ ਜਾਏ ਗੁਰਮਤ ਧਰਮ ਧੀਰਜ ਹਰ ਨਾਏ ਨਾਨਕ ਨਾਮ ਮਿਲੈ ਗੁਣ ਗਾਏ ਗੁਰਮਤ ਧਰਮ ਧੀਰਜ ਹਰ ਨਾਏ ਨਾਨਕ ਨਾਮ ਮਿਲੈ ਗੁਣ ਗਾਏ ਬ੍ਰਹਮੈ ਗਰਭ ਕੀਆ ਨਹੀਂ ਜਾਣਿਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ ਆਪ ਸਰਬੱਤ ਮਾਈ ਭਾਈ ਗੁਰਸਿੱਖ ਗੁਰੂ ਪਿਆਰੇ ਆਲਮ ਕਰੰਦ ਚਰਨ ਕਮਲ ਸਿਉ ਮਨ ਫੇਰ ਫਿਰ ਰੀਝੈ ਸ਼ਾਮਾਂ ਦੇ ਵਕਤ ਗੁਰੂ ਦਰਬਾਰ ਵਿੱਚ ਪਹੁੰਚੇ ਹੋ ਗੁਰੂ ਨਾਨਕ ਦੇ ਗਿਆਰਵੇਂ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਗਟ ਪੁਰਾਂ ਦੀ ਦੇਹ ਨਕਮਸਤਕ ਹੋਏ ਹੋ ਔਰ ਫਿਰ ਬੜਾ ਰਸ ਭਿੰਨਾ ਕੀਰਤਨ ਗੁਰੂ ਪਿਆਰੇ ਰਾਗੀ ਸਿੰਘ ਸਾਹਿਬਾਨ ਬੜੀ ਗੁਰੂ ਦੀ ਬਖਸ਼ਿਸ਼ ਹੈ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨ ਨੌਦਾ ਭਗਤੀ ਦੇ ਵਿੱਚੋਂ ਮੁੱਖ ਭਗਤੀ ਹੈ ਅਤੇ ਕਥਾ ਹੈ ਕੀਰਤਨ ਹੈ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਨੌਦਾ ਭਗਤੀ ਦੇ ਵਿੱਚੋਂ ਸ਼੍ਰੋਮਣ ਭਗਤੀ ਰੱਖੀ ਹੈ ਜਿਹੜਾ ਵਾਹਿਗੁਰੂ ਦਾ ਜਸ ਕਰਨ ਹੈ ਕੀਰਤਨ ਰੂਪ ਵਿੱਚ ਕਰੋ ਕਥਾ ਰੂਪ ਦੇ ਵਿੱਚ ਕਰੋ ਅਤੇ ਇਸ ਹੀ ਭਗਤੀ ਦੇ ਵਾਤਾਵਰਨ ਦੇ ਵਿੱਚ ਆਪ ਜੀ ਜੁੜੇ ਹੋ ਸ਼ਬਦ ਦੀ ਵਿਚਾਰ ਦਾ ਸਮੇਂ ਜੋ ਲੜੀਵਾਰ ਕਥਾ ਚੱਲ ਰਹੀ ਹੈ ਸਥਾਨ 'ਤੇ ਸਤਿਗੁਰਾਂ ਦੀ ਪਾਵਨ ਬਾਣੀ ਵਿੱਚ ਸ਼ਬਦ ਜੋ ਅੱਜ ਦਾ ਜਿਸ ਦਾ ਆਪ ਜੀ ਨੇ ਪਾਠ ਸਰਵਣ ਕੀਤਾ ਹੈ ਸੂਝਵਾਨ ਸਰੋਤੇ ਸ਼ਬਦ ਦੀ ਦਿਸ਼ਾ ਪਕੜ ਲੈਂਦੇ ਹੈ ਸੁਰਤੀ ਦੁਆਰਾ ਕਿ ਸ਼ਬਦ ਦੀ ਦਿਸ਼ਾ ਕਿਸ ਪਾਸੇ ਨੂੰ ਹੈ ਸਤਿਗੁਰੂ ਜੀ ਇਸ ਦੇ ਵਿੱਚ ਕੀ ਕਹਿ ਰਹੇ ਆ ਕੀ ਉਪਦੇਸ਼ ਹੈ ਫਿਰ ਵੀ ਅਰਥਾਂ ਤੋਂ ਬਿਨਾਂ ਸ਼ਬਦਾਂ ਦਾ ਸੰਪੂਰਨ ਰੂਪ ਦੇ ਵਿੱਚ ਖੁੱਲ੍ਹਣਾ ਬਹੁਤ ਮੁਸ਼ਕਲ ਹੁੰਦਾ ਹੈ ਇਸ ਕਰਕੇ ਅਰਥਾਂ ਤੋਂ ਬਿਨਾਂ ਪੂਰੀ ਗੱਲ ਸਮਝ ਨਹੀਂ ਆਇਆ ਕਰਦੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਜ਼ਿੰਦਗੀ ਦੇ ਅੰਦਰ ਬਹੁਤ ਵਾਰ ਸਿੱਧ ਲੋਕ ਜਿਹੜੇ ਮਿਲੇ ਆ ਜਦੋਂ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹ ਸਾਬਤ ਕਰ ਦਿੱਤਾ ਔਰ ਸਿੱਧਾਂ ਨੇ ਵੀ ਮਹਿਸੂਸ ਕਰ ਲਿਆ ਕਿ ਗੁਰੂ ਨਾਨਕ ਦੀ ਅੱਤ ਦਰਜੇ ਦੀ ਨਿਮਰਤਾ ਔਰ ਸਾਡੇ ਅੱਤ ਦਰਜੇ ਦੀ ਹੰਕਾਰਤਾ ਦੀ ਜਿਹੜੀ ਬਾਤ ਹੈ ਉਹ ਹੁਣ ਪ੍ਰਤੱਖ ਹੀ ਹੋ ਚੁੱਕੀ ਹੈ ਇਹ ਕੋਈ ਲੁਕੀ ਛਿਪੀ ਦਾ ਰਹੇ ਨਹੀਂ ਹੈ ਗੱਲ ਅਤੇ ਸਿੱਧਾਂ ਨੇ ਕਿਹਾ ਮਹਾਰਾਜ ਜਿਹੜਾ ਹੰਕਾਰ ਹੈ ਇਹ ਹੈ ਬਹੁਤ ਬੁਰੀ ਚੀਜ਼ ਇਹ ਬਲਾ ਐਸੀ ਹੈ ਇਹ ਨਿਵਿਰਤ ਨਹੀਂ ਹੁੰਦੀ ਹੰਕਾਰ ਦੇ ਬਾਰੇ ਆਪ ਜੀ ਉਪਦੇਸ਼ ਦਿਓ ਜਿਹੜੀ ਹਉਮੈ ਹੈ ਕਿਉਂਕਿ ਤਾਂ ਬਾਤ ਹੀ ਸਪਸ਼ਟ ਹੈ ਵੀ ਹਉਮੈ ਨਾਵੇ ਨਾਲ ਵਿਰੋਧ ਹੈ ਦੋਵੇਂ ਨਾ ਬਸੈਂਕ ਨਾਮ ਦਾ ਵਿਰੋਧੀ ਤੱਤ ਹੈ ਉਹਨੂੰ ਹਉਮੈ ਕਹਿੰਦੇ ਜਿੱਥੇ ਹਉਮੈ ਉੱਥੇ ਨਾਮ ਨਹੀਂ ਜਿੱਥੇ ਨਾਮ ਹੈ ਉੱਥੇ ਹਉਮੈ ਨਹੀਂ ਦੋਨਾਂ ਦਾ ਜਿੱਥੇ ਅੰਧੇਰਾ ਹੈ ਉੱਥੇ ਚਾਨਣ ਨਹੀਂ ਜਿੱਥੇ ਚਾਨਣ ਹੈ ਉੱਥੇ ਅੰਧੇਰਾ ਨਹੀਂ ਅਤੇ ਜੀਵ ਚਾਹੁੰਦਾ ਹੈ ਹਉਮੈ ਦੇ ਨਾਲ ਸੰਬੰਧ ਜਨਮਾਂ ਜਨਮਾਤਰਾਂ ਦਾ ਨਾਮ ਦੇ ਨਾਲ ਨਵਾਂ ਨਵਾਂ ਪੈ ਰਿਹਾ ਹੈ ਇਸ ਕਰਕੇ ਪੁਰਾਣਾ ਸੰਬੰਧ ਜਿਹੜਾ ਉਹ ਤੋੜਨਾ ਨਹੀਂ ਚਾਹੁੰਦਾ ਅਤੇ ਨਵਾਂ ਸੰਬੰਧ ਬਣਦਾ ਇਹਦੇ ਵਿੱਚ ਇਹ ਜ਼ਿੰਦਗੀ ਲੰਘ ਜਾਂਦੀ ਕਿ ਸੱਚੇ ਪਾਤਸ਼ਾਹ ਕਿਰਪਾ ਕਰਕੇ ਦੱਸੋ ਕਿਉਂਕਿ ਤੁਹਾਡੇ ਵਿੱਚ ਅਸੀਂ ਵੇਖ ਲਿਆ ਵੀ ਨਿਰਹੰਕਾਰਤਾ ਦਾ ਜੀਵਨ ਹੈ ਔਰ ਇਹੀ ਜੀਵਨ ਤੁਸੀਂ ਆਪਣੇ ਗੁਰਸਿੱਖਾਂ ਨੂੰ ਦਿੰਦੇ ਹੋ ਵੀ ਇਸ ਦੇ ਵਿਚਾਰ ਪ੍ਰਗਟ ਕਰੋ ਵੀ ਹੰਕਾਰ ਦੀ ਨਿਵਿਰਤੀ ਕਿਵੇਂ ਹੋਵੇ ਔਰ ਜਿਨ੍ਹਾਂ ਨੇ ਹੰਕਾਰ ਕੀਤਾ ਉਹਨਾਂ ਦਾ ਪਤਨ ਕਿਸ ਪ੍ਰਕਾਰ ਹੋਇਆ ਮਹਾਰਾਜ ਕਹਿੰਦੇ ਹੈ ਤਾਂ ਇਹ ਬਹੁਤ ਲੰਮੀ ਕਹਾਣੀ ਵੀ ਚੋਣਵਿਆਂ ਦਾ ਨਾਮ ਹੈ ਤੁਹਾਨੂੰ ਦੱਸ ਦੇਣਾ ਸਤਿਯੁਗ ਤੋਂ ਲੈ ਕੇ ਕਲਯੁਗ ਤੱਕ ਜਿਨ੍ਹਾਂ ਨੂੰ ਇਹ ਹਉਮੈ ਨੇ ਬਹੁਤ ਵੱਡਾ ਸੰਸਾਰ ਦੇ ਅੰਦਰ ਅਪਮਾਨ ਦਾ ਕਾਰਨ ਵੀ ਬਣੀ ਹੈ ਹਉਮੈ ਵੀ ਜਦ ਤੋਂ ਸ੍ਰਿਸ਼ਟੀ ਸਾਜੀ ਹੈ ਹਉਮੈ ਵੀ ਨਾਲ ਹੀ ਪੈਦਾ ਹੋਈ ਹੈ ਵੀ ਸਭ ਤੋਂ ਸਿੱਧ ਕਹਿੰਦੇ ਜੀ ਸਭ ਤੋਂ ਪਹਿਲਾਂ ਹੰਕਾਰ ਕਿਹਨੂੰ ਹੋਇਆ ਸੀ ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਹੰਕਾਰ ਉਸੇ ਨੂੰ ਹੋਇਆ ਹੈ ਜਿਹਨੂੰ ਤੁਸੀਂ ਆਪਣਾ ਬਹੁਤ ਵੱਡਾ ਦੇਵਤਾ ਮੰਨਦੇ ਹੋ। ਅਤੇ ਇੱਥੋਂ ਮਹਾਰਾਜ ਸਾਹਿਬ ਜੀ ਵਾਰਤਾ ਸ਼ੁਰੂ ਕਰਦੇ ਹੈ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸ਼ਰਵਣ ਕਰੋ। ਤੁਕਾਂ ਦੇ ਅਰਥਾਂ ਦਾ ਆਨੰਦ ਆਪਾਂ ਨੇ ਲੈਣਾ ਹੈ ਕਿਉਂਕਿ ਸ਼ਬਦ ਤਾਂ ਹੀ ਪੂਰਾ ਹੋਏਗਾ। ਜੇ ਆਪਾਂ ਇੱਕ ਇੱਕ ਘਟਨਾ ਦੇ ਉੱਤੇ ਜਿਹੜੀਆਂ ਪੁਰਾਣਕ ਕਥਾਵਾਂ ਦਾ ਪ੍ਰਮਾਣ ਦਿੱਤਾ ਮਹਾਰਾਜ ਨੇ, ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਸਾਡੇ ਲਈ ਇੱਕ ਬਹੁਤ ਵੱਡਾ ਸਾਹਿਤ ਦਾ ਖਜ਼ਾਨਾ, ਸ਼੍ਰੀ ਮੁੱਖ ਵਾਕ ਸਤਿਗੁਰਾਂ ਨੇ ਐਸੀ ਕਿਰਪਾ ਕੀਤੀ ਕਿ ਆਪਣਿਆਂ ਸਿੱਖਾਂ ਨੂੰ ਸਿਆਣੇ ਕਰਨ ਵਾਸਤੇ ਕਿ ਬ੍ਰਾਹਮਣਾਂ ਦੇ ਨਾਲ ਅਤੇ ਬ੍ਰਾਹਮਣਾਂ ਦੇ ਜਾਲ ਤੋਂ ਬਚੇ ਰਹਿਣਗੇ। ਜਿਹੜੀ ਵਿੱਦਿਆ ਬ੍ਰਾਹਮਣਾਂ ਦੇ ਕੋਲ ਜਾ ਕੇ ਪੜ੍ਹਨੀ ਸੀ ਉਹ ਪੁਰਾਣਾਂ ਦਾ ਨਿਚੋੜ ਕੱਢ ਕੇ ਸ਼੍ਰੀ ਦਸਮ ਗ੍ਰੰਥ ਬਣਾ ਦਿੱਤਾ। ਅਤੇ ਹੁਣ ਅੱਜ ਦੀ ਜਿਹੜੀ ਇਹ ਕਥਾ ਹੈ ਇਹਦੀ ਸਾਰੀ ਦੀ ਸਾਰੀ ਜਿਹੜੀ ਖੁਲਾਸਾ ਕੀਤਾ ਗਿਆ ਹੈ ਉਹ ਸ਼੍ਰੀ ਦਸਮ ਗ੍ਰੰਥ ਵਿੱਚ ਦਾ ਖੁਲਾਸਾ। ਜਿਹੜੇ ਕਹਿੰਦੇ ਨੇ ਦਸਮ ਗ੍ਰੰਥ ਦਾ ਕੀ ਸੰਬੰਧ ਹੈ ਗੁਰੂ ਗ੍ਰੰਥ ਸਾਹਿਬ ਨਾਲ, ਆਹ ਸੰਬੰਧ ਹੈ ਸਿਧਾਂਤਕ ਸੰਬੰਧ ਹੈ। ਜਿਹੜੀ ਗੱਲ ਸੂਖਮ ਰੂਪ ਦੇ ਵਿੱਚ ਕੀਤੀ ਹੈ ਉਹ ਭਾਵੇਂ ਸਾਧ ਸਿੰਘ ਜੀ ਕੋਈ ਵੀ ਪ੍ਰਕਰਨ ਲੈ ਲਓ ਇੱਕ ਨਹੀਂ, ਅਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਸਰੂਪ ਦੇ ਨਾਲ ਇਹ ਅੰਤਰਾ ਰੱਖਿਆ ਵੀ ਗੁਰਤਾ ਗੱਦੀ ਦਾ ਮਾਲਕ ਗੁਰੂ ਗ੍ਰੰਥ ਸਾਹਿਬ ਇਹੀ ਰਹੇਗਾ। ਅਤੇ ਸ਼੍ਰੀ ਦਸਮ ਗ੍ਰੰਥ ਦਾ ਇੱਕ ਅੰਗ ਘੱਟ ਰੱਖਿਆ, 1429 ਰੱਖੇ ਜਾਂ 28, ਇਹ ਕਿਸੇ ਪ੍ਰਕਾਰ ਦੀ ਵੀ ਕੋਈ ਬਰਾਬਰਤਾ ਨਾ ਹੋ ਜਾਵੇ। ਆਪਣੇ ਹੱਥੀਂ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦੇ ਕੇ ਕਹਿ ਦਿੱਤਾ, ਅਤੇ ਜਿਸ ਦੀ ਅਸੀਂ ਥਾਪਨਾ ਆਪਣੇ ਹੱਥਾਂ ਨਾਲ ਕੀਤੀ ਹੈ ਨਾ, ਕਰੀ ਜੋ ਥਾਪਨਾ ਜਾਸ ਕੀ ਮੋਹੇ ਜੋ ਆਪਣੇ ਹੱਥ, ਜਿਹਦੀ ਸਥਾਪਨਾ ਗੁਰਤਾ ਗੱਦੀ 'ਤੇ ਮੈਂ ਆਪਣੇ ਹੱਥਾਂ ਨਾਲ ਕੀਤੀ ਹੈ, ਇਸ ਕੀ ਸਰਵਰ ਜੋ ਕਰੇ ਜਲ ਜਾਏ ਕੁਲ ਸਾਥ, ਕੁਲਾਂ ਦੇ ਸਾਥ ਸੜੂਗਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਕਰੇ। ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਬਚਨ, ਅਤੇ ਸਾਰੀਆਂ ਕਥਾਵਾਂ ਦਾ ਜੇ ਵਿਸਥਾਰ ਨਾਲ ਪੜ੍ਹਨਾ ਤਾਂ ਫਿਰ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾ 'ਚ ਪੜ੍ਹ ਲੈਣਾ ਸੰਖੇਪ ਦੇ ਨਾਲ ਜਿੰਨਾ ਕੁ ਮੇਰੇ ਤੋਂ ਹੋ ਸਕੂਗਾ। ਮੈਂ ਕੱਲ੍ਹ ਤਾਂ ਹੀ ਬੇਨਤੀ ਕੀਤੀ ਸੀ ਵੀ ਇਸ ਸ਼ਬਦ ਦੀ ਕਥਾ ਭਾਵੇਂ ਮਹੀਨੇ 'ਚ ਕਰ ਲਓ ਭਾਵੇਂ ਇੱਕ ਦਿਨ 'ਚ ਕਰ ਲਓ, ਇੱਕ ਦਿਨ ਦੇ ਵਿੱਚ ਹੋਏਗੀ ਸ਼ਬਦਾਂ ਦੇ ਅਰਥ ਥੋੜ੍ਹੀ ਥੋੜ੍ਹੀ ਜਾਣਕਾਰੀ ਵਿਸਥਾਰ ਦੇ ਨਾਲ। ਫਿਰ ਮੈਨੂੰ ਕਈ ਵਾਰ ਦੇਖੋ ਅਣਜਾਣਪਣੇ ਦੇ ਵਿੱਚ ਕਈ ਪ੍ਰਕਾਰ ਦੇ ਜਗਿਆਸੂ ਨੂੰ ਵਿਦਿਆਰਥੀ ਨੂੰ ਸ਼ੰਕੇ ਉੱਠਦੇ ਹੁੰਦੇ ਆ, ਸਭ ਨੂੰ ਉੱਠਦੇ ਹੁੰਦੇ। ਅਤੇ ਜਦੋਂ ਮੈਨੂੰ ਮੇਰੇ ਧਾਰਮਿਕ ਅਧਿਆਪਕ ਮਹਾਂਪੁਰਸ਼ਾਂ ਨੇ ਕਿਹਾ ਵੀ ਬਾਕੀ ਗ੍ਰੰਥਾਂ ਦਾ ਚਲੋ ਹੋ ਗਿਆ ਵੀ ਦਸਮ ਗ੍ਰੰਥ ਦੀ ਸੰਥਿਆ ਸ਼ੁਰੂ ਕਰ, ਤਾਂ ਮੇਰੇ ਮਨ 'ਚ ਰੁਚੀ ਨਹੀਂ ਸੀ ਬਣਦੀ, ਬਿਲਕੁਲ ਨਹੀਂ ਸੀ ਬਣਦੀ। ਮੈਂ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਹੋ ਗਈ, ਗੁਰੂ ਗ੍ਰੰਥ ਸਾਹਿਬ ਦੇ ਅਰਥ ਨੇ ਇਦੋਂ ਵੱਡੀ, ਹੁਣ ਹੋਰ ਕੀ ਗੱਲ ਹੈ, ਹੋਰ ਕੀ ਲੋੜ ਹੈ, ਮੇਰੇ ਮਨ 'ਚ ਐਸਾ ਖਿਆਲ ਸੀ। ਅਤੇ ਮਹਾਂਪੁਰਸ਼ਾਂ ਨੇ ਮੇਰੀ ਰੁਚੀ ਦੇਖ ਕੇ ਕਹਿਣ ਲੱਗੇ ਹਰੀ ਸ਼ਿਆਮ ਵੀ ਪਰੰਪਰਾ ਦੇ ਅਨੁਸਾਰ ਐਸਾ ਮੰਨਿਆ ਗਿਆ ਕਿ ਜਿਸ ਨੇ ਦਸਮ ਦੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾ ਨਹੀਂ ਬਾਚੀ ਉਸ ਗਿਆਨੀ ਦਾ ਗਿਆਨ ਅਧੂਰਾ ਹੀ ਹੈ। ਵੀ ਜੇ ਅਧੂਰਾ ਗਿਆਨ ਲੈ ਕੇ ਤਰਨਾ ਬੜਾ ਖਤਰਨਾਕ ਹੁੰਦਾ ਹੈ, ਵੀ ਇਹਦੇ 'ਚ ਗੁਰੂ ਗ੍ਰੰਥ ਸਾਹਿਬ ਸੰਖੇਪ ਨਾਲ ਜਿਹੜੀ ਗੱਲ ਆਊਗੀ ਉੱਥੇ ਵਿਸਥਾਰ ਨਾਲ ਹੈ। ਮਹਾਂਪੁਰਖਾਂ ਦੇ ਕਹਿਣ ਤੋਂ ਮੈਂ ਸ਼ੁਰੂ ਕੀਤੀ ਪਰ ਜਿਉਂ ਜਿਉਂ ਪੜ੍ਹਦੇ ਗਏ ਫਿਰ ਉਹ ਮਹਿਸੂਸ ਹੋਇਆ ਅਤੇ ਅਸਲ ਦੇ ਵਿੱਚ ਸ਼ੰਕਾ ਵੀ ਸਾਨੂੰ ਕਿੱਥੋਂ ਪੈਂਦੀ ਹੈ, ਅਸੀਂ ਕਿਸੇ ਉਸਤਾਦ ਤੋਂ ਕਦੀ ਨਹੀਂ ਪੜ੍ਹਿਆ, ਜਿਹੜਾ ਗ੍ਰੰਥ ਉਸਤਾਦ ਤੋਂ ਨਹੀਂ ਪੜ੍ਹਿਆ ਉਹ ਗ੍ਰੰਥ ਕੋਈ ਵੀ ਅਚਾਹੇ। ਅੱਜ ਦੀ ਗੱਲ ਹੈ ਕਿਉਂਕਿ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਸਟੀਕ ਤਿਆਰ ਹੋ ਰਿਹਾ ਉਹਦੀ ਸਧਾਈ ਦੇ ਲਈ 3 ਘੰਟੇ ਮੈਨੂੰ ਦੇਣੇ ਪੈਂਦੇ ਨੇ ਹਰ ਰੋਜ਼, ਅਤੇ ਚਲੋ ਸਿਸਟਮ ਉਹੋ ਜਿਹੇ ਬਣੇ ਬਿਨ ਆਵਾਜ਼ ਸੁਣ ਕੇ ਹੀ ਸਧਾਈ ਕਰਨੀ ਹੁੰਦੀ ਹੈ। ਤਾਂ ਉਹਨੇ ਸਿੰਘ ਨੇ ਸਾਡੇ ਜਥੇ ਦੇ ਨੇ ਇੱਕ ਸ਼ੰਕਾ ਕੀਤੀ, ਕਹਿੰਦੇ ਜੀ ਮੈਨੂੰ ਇੱਕ ਸ਼ੰਕਾ ਕੀਤੀ ਹੈ ਕਿਸੇ ਨੇ ਵੀ ਇਹਦਾ ਉੱਤਰ ਕੀ ਦਿਆਂ। ਮੈਂ ਕਿਹਾ ਕੀ ਹੈ, ਸ਼ੰਕਾ ਕਾਸਤੇ ਹੈ? ਕਹਿੰਦਾ ਜੀ ਗੁਰੂ ਗ੍ਰੰਥ ਸਾਹਿਬ ਦੀ ਤੁਕ 'ਤੇ ਤੁਹਾਡਾ ਭਲਾ ਹੋ ਜਾਵੇ। ਮੈਂ ਕਿਹਾ ਇੱਥੇ ਪਹੁੰਚ ਗਈ ਬਿਮਾਰੀ? ਸ਼ੰਕਾ ਤੁਰਦੀ ਤੁਰਦੀ ਗੁਰੂ ਗ੍ਰੰਥ ਸਾਹਿਬ ਤੱਕ ਪਹੁੰਚ ਗਈ, ਅਤੇ ਫਿਰ ਤਾਂ ਬੇੜਾ ਗਰਕ ਹੁਣ 'ਤੇ ਆ ਗਿਆ ਨਾ ਬਿਲਕੁਲ। ਮੈਂ ਕਿਹਾ ਗੱਲ ਕੀ ਆ? ਕਹਿੰਦੇ ਜੀ ਉਹ ਕਹਿੰਦੇ ਵੀ ਨਰੂ ਮਰੈ ਨਰ ਕਾਮਨਾ ਆਵੈ, ਪਸ਼ੂ ਮਰੈ ਦਾ ਸਕਾਸ਼ ਸਵਾਰੈ। ਹੁਣ ਤੁਸੀਂ ਦੱਸੋ, ਕਹਿੰਦੇ ਵੀ ਗੁਰੂ ਸਾਹਿਬ ਦੀ ਬਾਣੀ ਤਾਂ ਕਹਿੰਦੀ ਹੈ ਵੀ ਜਦੋਂ ਬੰਦਾ ਮਰਦਾ ਕਿਸੇ ਕੰਮ ਨਹੀਂ ਆਉਂਦਾ, ਅਤੇ ਅੱਜ ਬੰਦੇ ਦਾ ਦਿਲ ਵੀ ਕੰਮ ਆਉਂਦਾ, ਅੱਖਾਂ ਵੀ ਕੰਮ ਆਉਂਦੀਆਂ ਹਨ, ਅਤੇ ਗੁਰਦੇ ਵੀ ਕੰਮ ਆਉਂਦੇ, ਅਤੇ ਇਹ ਕਿਸ ਤਰ੍ਹਾਂ ਦੀ ਗੱਲ ਹੈ? ਦੇਖੋ ਸ਼ੰਕਾ ਕਰਨ ਵਾਲੇ ਨੇ ਸਾਰੇ ਗੁਰੂ ਗ੍ਰੰਥ ਸਾਹਿਬ ਇੱਕ ਤੁੱਕ ਲੈ ਲਈ, ਬਸ ਕਾਫ਼ੀ ਆ, ਉਹਦੇ ਲਈ ਜ਼ਿੰਦਗੀ ਲੰਘ ਜੂਗੀ ਉਹਦੀ, ਇਹ ਸਾਬਤ ਕਰਨ ਵਾਸਤੇ ਵੀ ਇੱਥੇ। ਹਾਂ, ਅਜੇ ਖੁੱਲ੍ਹਾ ਮੂੰਹ ਪਾੜ ਕੇ ਪੂਰੇ ਪੰਥ ਦਾ ਅਜੇ ਭੈ ਹੈ, ਅਜੇ ਫਿਰ ਵੀ ਕਿਤੇ ਨਾ ਕਿਤੇ ਪੰਥ ਦੇ ਵਿੱਚ
ਗੁਰੂ ਗ੍ਰੰਥ ਸਾਹਿਬ ਦੇ ਨਾਂ 'ਤੇ ਮਰ ਮਿਟਣ ਦੀ ਗੱਲ ਹੈਗੀ ਅਜੇ ਸਾਡੇ ਵਿੱਚ, ਕਿਉਂਕਿ ਬਰਗਾੜੀ ਦੇ ਕਾਂਡ ਵਿੱਚ ਦੇਖਿਆ ਗੁਰੂ ਗ੍ਰੰਥ ਦੇ ਪੰਨ 'ਤੇ ਅਸੀਂ ਹੰਢਾਇਆ ਜਾ ਕੇ ਵੇਖਿਆ ਅਤੇ ਲੋਕਾਂ ਨੇ ਸਾਥ ਦਿੱਤਾ, ਸਰਬੱਤ ਖਾਲਸਾ ਹੋਇਆ ਡਟ ਕੇ ਲੋਕਾਂ ਨੇ ਸਾਥ ਦਿੱਤਾ। ਅਤੇ ਇਸ ਕਰਕੇ ਸਾਧ ਸਿੰਘ ਜੀ ਮੈਂ ਉਹਨੂੰ ਬੇਨਤੀ ਕੀਤੀ ਵੀ ਗੁਰਸਿੱਖਾ ਤੈਨੂੰ ਇਹਦਾ ਅਰਥ ਨਹੀਂ ਸੀ ਆਉਂਦਾ? ਕਹਿੰਦੇ ਜੀ ਨਹੀਂ। ਮੈਂ ਕਿਹਾ ਇਹੋ ਜਿਹੇ ਲੋਕਾਂ ਨੂੰ ਸੰਪਰਦਾਇ ਪ੍ਰਾਚੀਨ ਸਮੇਂ ਦੇ ਅਰਥ ਨਹੀਂ ਚਾਹੀਦੇ, ਇਹ ਸ਼ੰਕਾ ਵੀ ਵਰਤਮਾਨ ਸਮੇਂ ਦੀ ਹੈ ਅਤੇ ਉੱਤਰ ਵੀ ਵਰਤਮਾਨ ਸਮੇਂ ਦੇ ਦੇਣਾ ਪਊ। ਕਹਿੰਦੇ ਜੀ ਦੱਸੋ। ਮੈਂ ਕਿਹਾ ਇੱਕ ਜਗ੍ਹਾ ਪੋਥੀ ਦੇ ਵਿੱਚ ਨਾਰ ਦਾ ਅਰਥ ਨਰੂ ਮਰੈ ਨਰ, ਨਰੂ ਮਰੈ ਨਰ ਕਾਮਨ ਆਵੇ, ਜਿਹੜਾ ਨਾਰ ਦਾ ਅਰਥ ਕੀਤਾ ਨਾ, ਨਰੂ ਮਰੈ ਨਰ, ਨਰ ਦਾ ਅਰਥ ਚਮੜੀ ਕੀਤਾ ਹੋਇਆ। ਜਿਸ ਵੇਲੇ ਬੰਦਾ ਮਰਦਾ ਬੰਦੇ ਦੀ ਚਮੜੀ ਕਿਸੇ ਕੰਮ ਨਹੀਂ ਆਉਂਦੀ। ਮੈਂ ਬਾਕੀ ਦੀ ਪਾਰਟੀ ਤਾਂ ਗੱਲ ਹੀ ਨਹੀਂ ਕੀਤੀ ਮਹਾਰਾਜ ਨੇ, ਚਮੜੀ ਦੱਸੋ ਕੀ ਕੰਮ ਆਉਂਦੀ ਹੈ? ਕੀ ਚਮੜੀ ਦੀਆਂ ਜੁੱਤੀਆਂ ਬਣਦੀਆਂ, ਬੋਕੇ ਬਣਦੇ? ਅਤੇ ਉਹਦਾ ਇਹ ਕੀਤਾ ਵੀ ਹਾਥੀਓ ਕੇ ਦਾਂਤ ਕੇ ਖਿਲੌਣੇ ਬਣੇ ਭਾਂਤ ਭਾਂਤ। ਅਤੇ ਫਿਰ ਬਾਕੀ ਦੀਆਂ ਜਿਹੜੀਆਂ ਖੱਲਾਂ ਨੇ ਉਹਨਾਂ ਦੀ ਇੱਕ ਤਰਤੀਬ ਜੋੜੀ ਹੋਈ ਹੈ, ਬਾਗਨ ਕੀ ਗਾਲ ਸੋ ਸ਼ਿਵ ਮਨ, ਸੋ ਸ਼ਿਵ ਸੋ ਮਨ ਭਾਈ ਹੈ, ਸੋ ਤਾਂ ਸ਼ਿਵ ਮਨ ਭਾਈ ਹੈ। ਸ਼ੇਰ ਦੀ ਖੱਲ ਸ਼ਿਵਜੀ ਨੂੰ ਬੜੀ ਚੰਗੀ ਲੱਗਦੀ ਹੈ, ਉਹ ਵੀ ਖੱਲ ਹੈ। ਮਿਰਗਨ ਕੀ ਖਾਲਨ ਕੋ ਉਡਤ ਹੈ ਜੋਗੀ ਜਤੀ, ਮਿਰਗਸ਼ਾਲਾ ਮਿਰਗਸ਼ਾਲਾ ਪਰ ਬੈਠੇ ਕਬੀਰ। ਬੱਕਰੀ ਕੀ ਖਾਲ ਸਾਥ ਪਾਣੀ ਭਰ ਲਾਈ ਹੈ, ਉਹਦੇ ਨਾਲ ਪਾਣੀ ਭਰ ਕੇ ਲਿਆਈਦਾ ਸੀ, ਜਿਹੜੇ ਭਾਈ ਘਨੱਈਆ ਜੀ ਪਾਣੀ ਪਿਆਉਂਦੇ ਰਹੇ ਹੈ ਉਹ ਮੱਛ ਕੇ ਸੀ ਪਾਣੀ। ਪਸ਼ੂ ਕੇ ਖਾਲ ਕਾ ਅਧਿਕ ਸੁੰਦਰ ਜੋੜਾ ਬਣੇ, ਜਿਹੜੇ ਪਸ਼ੂ ਨੇ ਉਹਨਾਂ ਦੀ ਖਲ ਦਾ ਬੜਾ ਸੋਹਣਾ ਜੋੜਾ ਬਣਦਾ। ਬੱਕਰੀ ਕੇ ਪਸ਼ੂ ਕੀ ਖਾਲ ਕਾ ਅਧਿਕ ਸੁੰਦਰ ਜੋੜਾ ਬਣੇ, ਗੈਂਡਣ ਕੀ ਖਲ ਰਾਜਾ ਰਾਣੀ ਕੋ ਸਾਈ, ਉਹਦੀਆਂ ਢਾਲਾਂ ਬਣਦੀਆਂ, ਗੈਂਡੇ ਦੀ ਢਾਲ 'ਚ ਗੋਲੀ ਨਹੀਂ ਲੰਘਦੀ। ਭਾਈ ਲਾਲ ਸਿੰਘ ਦਾ ਪ੍ਰਸੰਗ ਪੜ੍ਹ ਲੈਣਾ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿ ਕਵੀ ਦਇਆ ਰਾਮ, ਰਾਮ ਕੇ ਭਜਨ ਵਿਨ ਮਾਨੁੱਖ ਕੀ ਖਾਲ ਕਿਸੇ ਕੰਮ ਨਹੀਂ ਆਈ ਹੈ। ਵੀ ਤਾਂ ਗ੍ਰੰਥਾਂ 'ਚ ਲਿਖਿਆ ਹੋਈ ਖਲ ਕਿਸੇ ਕੰਮ ਨਹੀਂ ਆਉਂਦੀ। ਮੈਂ ਕਿਹਾ ਜੇ ਇਹ ਵੀ ਅਰਥ ਉਹਦੇ ਫਿੱਟ ਨਾ ਆਵੇ ਫਿਰ ਦੂਸਰਾ ਅਰਥ ਦੱਸਣਾ। ਮੈਂ ਦੋ ਅਰਥ ਦੱਸੇ ਉਹਨੂੰ ਫੋਨ 'ਤੇ, ਵੀ ਜਿਸ ਵੇਲੇ ਬੰਦੇ ਦੇ ਅੰਦਰ ਨਰੂ ਮਰੈ, ਨਰਪਣਾ ਮਰ ਜਾਏ, ਮਰਦਊਪਣਾ ਮਰ ਜਾਏ, ਅਣਖ ਮਰ ਜਾਏ, ਗੈਰਤ ਮਰ ਜਾਏ, ਨਰ ਕਾਮ ਨਾ ਆਵੇ, ਉਹ ਸਮਾਜ ਦੇ ਕਿਸੇ ਕੰਮ ਨਹੀਂ ਆਇਆ, ਸਮਾਜ ਦੇ ਵਿੱਚ ਬੁਰਾ ਹੀ ਹੈ। ਪਸ਼ੂ ਮਰੈ, ਜਦੋਂ ਉਹਦੇ 'ਚ ਪਸ਼ੂਪਣਾ ਮਰ ਜਾਏ, ਦਸ ਕਾਜ ਵੈ ਸਮਾ ਸੰਸਾਰ ਦੇ ਦਸ ਕਾਜ ਸਵਾਰੇਗਾ, ਉਹ ਕਹਿੰਦੇ ਜੀ ਹੁਣ ਠੀਕ ਹੈ। ਸੋ ਕਹਿਣ ਤੋਂ ਭਾਵ ਸ਼ੰਕਾ ਕਰਨ ਵਾਲੇ ਤਾਂ ਗੁਰੂ ਗ੍ਰੰਥ ਸਾਹਿਬ ਤੱਕ ਨਹੀਂ ਪਹੁੰਚੇ। ਤੋ ਮੇਰੇ ਕਹਿਣ ਦਾ ਭਾਵ ਹੈ ਵੀ ਉਹਦੇ ਵਿੱਚ ਪ੍ਰਾਚੀਨ ਸਮੇਂ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਇਹਦੀ ਇੱਕ ਤੁੱਕ ਲੈ ਕੇ ਗੁਰੂ ਗ੍ਰੰਥ ਸਾਹਿਬ ਦੀ ਅਤੇ ਇਹਦੀ ਪੂਰੀ ਵਿਆਖਿਆ ਸ੍ਰੀ ਦਸਮ ਗ੍ਰੰਥ ਵਿੱਚ ਪਈ ਹੈ ਲਿਖੀ ਹੋਈ। ਇਹ ਸੁਮੇਲ ਹੈ ਦੋਨਾਂ ਗ੍ਰੰਥਾਂ ਦਾ। ਆਓ, ਮਹਾਰਾਜ ਸਾਹਿਬ ਜੀ ਕਹਿੰਦੇ ਨੇ ਹੇ ਸਿੱਧੋ, ਸਭ ਤੋਂ ਪਹਿਲਾਂ ਹੰਕਾਰ ਹੋਇਆ ਤੁਹਾਡੇ ਬ੍ਰਹਮਾ ਨੂੰ। ਸਿੱਧ ਕਹਿਣ ਲੱਗੇ ਜੀ ਐਡੀ ਵੱਡੀ ਬਾਤ, ਇੱਕ ਐਡਾ ਆਦਰਣੀਏ ਦੇਵਤਾ ਹੈ ਅਤੇ ਤੁਸੀਂ ਕਿਸ ਤਰ੍ਹਾਂ ਕਹਿ ਦਿੱਤਾ ਵੀ ਉਹਨੂੰ ਹੰਕਾਰ ਹੈ? ਕਹਿੰਦੇ ਲਓ ਸਾਬਤ ਕਰਦੇ, ਤੁਹਾਡੇ ਪ੍ਰਾਣਾਂ 'ਚ ਲਿਖਿਆ ਹੋਇਆ ਉਹਨੇ ਹੰਕਾਰ ਕੀਤਾ ਸੀ। ਹੁਣ ਮਹਾਰਾਜ ਸਾਹਿਬ ਜੀ ਬਾਣੀ ਦੁਆਰਾ ਉੱਤਰ ਦਿੰਦੇ ਨੂੰ ਸੁਣਨਾ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪਹਿਲਾ।
ਗੌੜੀ ਰਾਗਣੀ ਹੈ ਅਤੇ ਉਚਾਰਨ ਕਰਨ ਵਾਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ। ਗੌੜੀ ਤੀਸਰੇ ਨੰਬਰ 'ਤੇ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਜਿਹੜੇ 31 ਰਾਗਾਂ ਦੀ ਤਰਤੀਬ ਹੈ। ਅਤੇ ਇਸ ਪ੍ਰਕਾਰ ਇਸ ਰਾਗਣੀ ਦੇ ਅੰਦਰ ਰਾਗਮਾਲਾ ਵਿੱਚ ਇਹਨੂੰ ਰਾਗਣੀ ਮੰਨਿਆ, ਚਲੋ ਸੰਗਿਆ ਰਾਗ ਹੀ ਹੈ। ਅਤੇ ਇਸ ਪ੍ਰਕਾਰ ਹੁਣ ਬ੍ਰਹਮੇ ਦੀ ਗੱਲ ਕਰਦੇ ਹਨ।
ਬ੍ਰਹਮ ਗਰਭ ਕੀਆ ਨਹੀਂ ਜਾਣਿਆ।
ਇਹ ਮਹਾਰਾਜ ਕਹਿੰਦੇ ਦੇਖੋ ਜਿਹੜਾ ਬ੍ਰਹਮਾ ਸੀ, ਬ੍ਰਹਮੇ ਗਰਭ ਕੀਆ, ਅਤੇ ਇਹਦਾ ਵਿਸਰਾਮ ਵੀ ਇੱਥੇ ਹੈ, ਉਹਨੇ ਹੰਕਾਰ ਕੀਤਾ ਨਹੀਂ ਜਾਣਿਆ, ਅਤੇ ਉਹਨੇ ਜਾਣਿਆ ਨਹੀਂ ਕਿ ਮੈਨੂੰ ਪੈਦਾ ਕਰਨ ਵਾਲਾ ਕੌਣ ਹੈ। ਉਹਨੂੰ ਹੰਕਾਰ ਹੋ ਗਿਆ ਸੀ, ਨਾਭ ਕਮਲ 'ਤੇ ਬ੍ਰਹਮਾ ਉਪਜੇ, ਵੇਦ ਪੜ੍ਹਿਆ ਮੁੱਖ ਕੰਠ ਸਵਾਰ। ਹੁਣ ਸ਼ੰਕਾ ਕਰਨ ਵਾਲਾ ਤਾਂ ਇਹ ਵੀ ਕਹਿ ਸੂਗਾ ਵੀ ਕਦੇ ਕੋਈ ਬੰਦਾ ਫੁੱਲ 'ਚੋਂ ਪੈਦਾ ਹੋਇਆ ਨਹੀਂ, ਨਾ ਹੋ ਸਕਦਾ, ਫਿਰ ਸਿੱਧੀ ਗੁਰੂ ਗ੍ਰੰਥ ਸਾਹਿਬ 'ਤੇ ਅਟੈਕ ਹੈ, ਪ੍ਰਮਾਣ ਦਿੱਤੇ ਹੈ। ਅੱਜ ਸ਼ੰਕਾ ਦੇ ਯੁੱਗ ਦੇ ਅੰਦਰ ਕੰਡਿਆਂ ਦੀ ਤਰ੍ਹਾਂ ਸ਼ੰਕੇ ਸੱਜੇ ਖੱਬੇ ਚੁਭਦੇ ਹੈ, ਪਰ ਇਹਨਾਂ ਕੰਡਿਆਂ ਨੂੰ ਲਤਾੜ ਕੇ ਆਪਣੇ ਮਾਰਗ ਨੂੰ ਕਦੀ ਛੋਡਣਾ ਨਹੀਂ ਹੈ। ਅਤੇ ਬ੍ਰਹਮੇ ਗਰਭ, ਇਹਨੂੰ ਇੱਕ ਤਾਂ ਗਰਭ ਨਹੀਂ ਬੋਲਣਾ, ਭੱਬੇ ਨਾਲ ਗਰਭ ਬਣੂਗਾ ਅਤੇ ਇਹਦੇ ਨਾਲ ਗਰਭ ਬਣੂਗਾ, ਸ਼ੁੱਧ ਪਾਠ ਜਿਹੜੇ ਗਰਭ ਹੰਕਾਰ ਬਰਮਾ ਨੇ ਕੀਤਾ ਕਿ ਮੈਂ ਤਾਂ ਸਵਯੰ ਆਪਣੇ ਆਪ ਤੋਂ ਆਪ ਹੀ ਹਾਂ। ਫਿਰ ਸੋਚਿਆ ਵੀ ਮੈਂ ਜਾਂ ਇਹ ਕਮਲ ਹੈ, ਨਵ ਕਮਲ ਤੇ ਬ੍ਰਹਮਾ ਉਪਜੇ। ਇਹ ਪੁਰਾਣਾ ਚ ਵੀ ਅਸੀਂ ਪਰਮਾਤਮਾ ਦੀ ਖੇਡ ਹੈ, ਤਤਿਆਂ ਥੰਮਾਂ ਦੇ ਵਿੱਚੋਂ ਪ੍ਰਗਟ ਹੋ ਸਕਦਾ, ਕਿਤੋਂ ਕਿਸੇ ਨੂੰ ਪ੍ਰਗਟ ਕਰ ਸਕਦਾ, ਆਪ ਕਿਤੋਂ ਪ੍ਰਗਟ ਹੋ ਸਕਦਾ। ਇਹ ਸਭ ਉਹਦੀਆਂ ਖੇਡਾਂ, ਮਨੁੱਖ ਦੇ ਸੋਚ ਦੇ ਤਲ ਤੋਂ ਬਹੁਤ ਅੱਗੇ ਦੀ ਬਾਤ ਹੈ। ਤੇ ਉਸ ਨੇ ਸੋਚਿਆ ਵੀ ਮੈਂ ਇਹਦਾ ਟੈਸਟ ਕਰਕੇ ਦੇਖਾਂ। ਸੱਜੀ ਲੱਤ ਕੱਢੀ ਤੇ ਬੀਂਗਾ ਜਿਹਾ ਹੋ ਕੇ ਕਮਲ ਦੇ ਮਾਰੀ ਵੀ, ਜੇ ਤਾਂ ਇਹ ਕਮਲ ਟੁੱਟ ਗਿਆ ਫਿਰ ਤਾਂ ਸਮਝ ਲਓ ਮੈਂ ਸੋਇਆ ਹਾਂ, ਮੈਂ ਸੁਤੀ ਕਮਲ 'ਤੇ ਬੈਠਾ। ਅਤੇ ਜਿਵੇਂ ਗਲਤੀ ਨੂੰ ਸਿਆਣੇ ਬੱਚੇ ਦੀ ਗਲਤੀ ਨੂੰ ਮਾਫ਼ ਕਰਦੇ, ਪਰਮਾਤਮਾ ਨੇ ਕੁਛ ਨਹੀਂ ਉਹਦਾ ਵੀ, ਚਲੋ ਕੋਈ ਨਹੀਂ, ਲੱਤ ਤਾਂ ਮਾਰੀ ਹੈ, ਜਿੱਥੋਂ ਪੈਦਾ ਹੋਵੇ ਜਿਹੜਾ ਉੱਥੇ ਲੱਤਾਂ ਮਾਰੇ ਨਾ, ਅਤੇ ਆਪਣੀਆਂ ਮਾਤਾ ਪਿਤਾ ਦੇ ਲੱਤਾਂ ਮਾਰੇ, ਫਿਰ ਉਹ ਸਹਿਣ ਤਾਂ ਰੱਬ ਤੋਂ ਵੀ ਨਹੀਂ ਹੁੰਦਾ, ਪਰ ਇੱਕ ਅੱਧੀ ਵਾਰ ਮਾਫ਼ ਕਰ ਦਿੰਦਾ। ਦੂਜੀ ਵਾਰ ਫਿਰ ਮਾਰੀ, ਮਹਾਰਾਜ ਨੇ ਸੋਚਿਆ ਵੀ ਹੁਣ ਤੀਜੀ ਵਾਰ ਤੂੰ ਮਾਰ ਲੱਤ, ਫਿਰ ਤੈਨੂੰ ਦੱਸਦਾ ਵੀ ਮੈਂ ਕੀ ਹੈ। ਉਹਨੇ ਤੀਜੀ ਵਾਰ ਲੱਤ ਮਾਰੀ ਅਤੇ ਪੁੱਠਾ ਹੋ ਕੇ ਕਮਲ ਦੀ ਨਾਲੀ 'ਚ ਡਿੱਗ ਪਿਆ, ਕਮਲ ਦੀ ਨਾਲੀ ਦਾ ਮੂੰਹ ਖੁੱਲ੍ਹ ਗਿਆ। ਇਹ ਮਾਇਆ ਵੀ ਨਾਲੀ ਹੈ, ਮਾਇਆ ਵੀ ਕਮਲ ਹੈ, ਕੋਈ ਇਹੋ ਜਿਹਾ ਕਮਲ ਥੋੜ੍ਹੀ ਹੈ ਜਿਹੜਾ ਸੰਸਾਰ 'ਚ ਪੈਦਾ ਹੁੰਦਾ। 36 ਯੁੱਗ ਘੁੰਮਦਾ ਰਿਹਾ, 18 ਯੁੱਗ ਹੇਠਾਂ ਨੂੰ ਗਿਆ ਅਤੇ 18 ਯੁੱਗ ਆਉਣ ਨੂੰ ਉੱਪਰ ਨੂੰ ਲੱਗੇ। ਵਾਰ ਵਾਰ ਬੇਨਤੀਆਂ ਕੀਤੀਆਂ, ਉਸ ਵੇਲੇ ਫਿਰ ਇਹਨੇ ਇਹਨੂੰ ਸਫੁਰਨ ਹੋਇਆ ਇੱਕ ਨਾਮ, ਵਾਹਵਾ, ਜਿਹੜਾ ਪਰਮੇਸ਼ਰ ਸਰੂਪ ਵਾਹਿਗੁਰੂ ਅਕਾਲ ਪੁਰਖ ਨੇ ਗੁਰੂ ਨਾਨਕ ਸਰੂਪ ਹੋ ਕੇ ਚਾਰ ਯੁੱਗਾਂ ਦਾ ਮੰਤਰ ਬਣਾਇਆ ਨਾ ਵਾਹਿਗੁਰੂ, ਵਾਹਵਾ ਅੱਖਰ ਕਲੀ ਬ੍ਰਹਮਾ ਨੂੰ ਸਫੁਰਨ ਹੋਇਆ ਸੀ। ਕਿਤੇ ਵਾਹਿਗੁਰੂ ਮੰਤਰ ਦੀ ਕਥਾ ਸੁਣ ਕੇ ਵੇਖੋ ਇਹ ਮੰਤਰ ਬਣਿਆ ਕਿਵੇਂ ਆ, ਕਿਉਂ ਇਹਦਾ ਮਹਾਤਮਾ ਜ਼ਿਆਦੇ, ਪੂਰੇ ਸੰਸਾਰ ਦੇ ਵਿੱਚ ਕਿਸੇ ਕੋਲ ਇਹੋ ਜਿਹਾ ਮੰਤਰ ਨਹੀਂ ਜਿਹਾ ਗੁਰਸਿੱਖਾਂ ਕੋਲ ਹੈ ਗੁਰਮੰਤਰ। ਅਤੇ ਉਹਨੇ ਕਿਹਾ ਵਾਸਦੇਵ, ਇਹ ਅੱਖਰ ਵਾਸਾ ਦੇ ਮੈਨੂੰ, ਹੇ ਦੇਵ ਪ੍ਰਕਾਸ਼ ਮੈਨੂੰ ਵਾਸਾ ਦੇ, ਮੇਰੇ ਤੋਂ ਗਲਤੀ ਹੋ ਗਈ। ਅਤੇ ਉਸ ਤੋਂ ਫਿਰ ਓਨਮੈ ਵਾਸਦੇਵ ਹੈ ਇਹ ਜਿਹੜਾ ਸ਼ੰਤ ਪਿਆ, ਓਨਮੈ ਭਗਵਤੇ ਵਾਸਦੇਵ ਹੈ ਇਹ ਮੰਤਰ ਜਿਹੜਾ ਸਤਿਯੁਗ ਮਸ਼ਹੂਰ ਹੋਇਆ। ਅਤੇ ਵਾਹਵਾ ਅੱਖਰ ਇਕੱਲਾ ਦਿੱਤਾ ਸੀ ਬ੍ਰਹਮਾ ਨੂੰ, ਪੂਰਾ ਅੱਖਰ ਨਹੀਂ ਦਿੱਤਾ ਹੈ, ਅਤੇ ਗੁਰਸਿੱਖਾਂ ਨੂੰ ਦਿੱਤਾ ਗੁਰੂ ਨਾਨਕ ਰੂਪ ਹੋ ਕਰਕੇ। ਤ੍ਰੇਤੇ 'ਚ ਰਾਮ ਦੇ ਰਾਰਾ ਅੱਖਰ ਅਤੇ ਦੁਆਪਰ ਦੇ ਵਿੱਚ ਇਹ ਸਾਰੇ ਵਾਹਿਗੁਰੂ ਮੰਤਰ ਦੇ ਇਕੱਲੇ ਦੀ ਕਥਾ ਹੈ, ਰਹੁ ਵਿਚਾਰ। ਅਤੇ ਉਸ ਵੇਲੇ ਜਿਹੜਾ ਹੰਕਾਰ ਕੀਤਾ ਸੀ ਜਦੋਂ ਕਮਲ 'ਤੇ ਆ, ਫਿਰ ਆਕਾਸ਼ਬਾਣੀ ਹੋ ਗਈ। ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਇਹ ਪ੍ਰਸੰਗ ਆਉਂਦਾ ਹੈ ਕਿ ਬ੍ਰਹਮਾ ਤੇਰੇ ਕੋਲੋਂ ਸ੍ਰਿਸ਼ਟੀ ਸਾਜਣੀ, ਪਰ ਤੇਰਾ ਤਪ ਨਸ਼ਟ ਹੋ ਗਿਆ, ਤੂੰ ਸਾਜ ਨਹੀਂ ਸਕਦਾ, ਤੂੰ ਹੰਕਾਰ ਕਰ ਬੈਠਾ, ਇਸ ਕਰਕੇ ਹੁਣ ਤੂੰ ਦੁਬਾਰੇ ਤਪ ਕਰ, ਤਪ ਕਰ, ਤਪ ਕਰ। ਤਾਂ ਤਿੰਨ ਵਾਰੀ ਵਚਨ ਆਇਆ, ਫਿਰ ਇਹਨੇ ਬ੍ਰਹਮਾ ਨੇ ਤਪ ਕੀਤਾ, ਸ੍ਰਿਸ਼ਟੀ ਸਾਜਣ ਦੇ ਲਾਇਕ ਹੋਇਆ। ਦੂਸਰੀ ਵਾਰ ਸਾਧ ਸਿੰਘ ਜੀ ਇਹ ਵੀ ਪ੍ਰਸੰਗ ਆਉਂਦਾ, ਇਹਨੂੰ ਵੇਦਾਂ ਦਾ ਹੰਕਾਰ ਹੋ ਗਿਆ। ਇਹਦੇ ਕੋਲ ਇੱਕ ਸੰਖ ਸੀ ਦਿੱਤਾ ਹੋਇਆ ਪਰਮਾਤਮਾ ਦਾ, ਉਹਦੇ ਵਿੱਚ ਚਾਰੇ ਵੇਦਾਂ ਦੀ ਧੁਨੀ ਸੀ। ਵੇਦ ਕੋਈ ਪੁਸਤਕ ਰੂਪ ਦੇ ਵਿੱਚ ਨਹੀਂ ਸਨ, ਧੁਨੀ ਰੂਪ ਦੇ ਵਿੱਚ ਸੀ। ਅਤੇ ਉਹ ਜਦੋਂ ਸੰਖ ਵਜਾਉਂਦਾ ਸੀ, ਚਾਰੇ ਵੇਦਾਂ ਦੀ ਧੁਨੀ ਪ੍ਰਗਟ ਹੁੰਦੀ ਸੀ। ਅਤੇ ਇਹਦਾ ਹੰਕਾਰ ਹੋ ਗਿਆ, ਪਰਮਾਤਮਾ ਨੇ ਇੱਕ ਦੈਤ ਪੈਦਾ ਕਰ ਦਿੱਤਾ, ਉਹਦਾ ਨਾਮ ਸੀ ਸੰਖਾਸੁਰ। ਅਤੇ ਸੰਖ ਜਮ੍ਹਾਂ ਅਸੁਰ, ਉਹ ਦੈਤ ਜਿਸ ਨੇ ਬਰਮਾ ਦੇ ਸੁੱਤੇ ਪਏ ਦਾ ਸੰਖ ਚੱਕਿਆ ਅਤੇ ਆਪਣੇ ਢਿੱਡ ਵਿੱਚ ਪਾ ਲਿਆ, ਕੰਮ ਹੀ ਨਿਬੜ ਗਿਆ, ਉਹਨੂੰ ਵੇਦਾਂ ਦੀ ਸਾਰੀਆਂ ਧੁਨੀਆਂ ਭੁੱਲ ਗਈਆਂ। ਅਤੇ ਫਿਰ ਬੇਨਤੀਆਂ ਕਰਨ ਲੱਗਾ, ਪਰਮਾਤਮਾ ਮੇਰੀ ਸਹਾਇਤਾ ਕਰੋ, ਮੇਰੇ ਕੋਲੋਂ ਤਾਂ ਸਾਰਾ ਕੁਛ ਗਿਆ, ਮੈਂ ਕੀ ਗਿਆਨ ਦੇਊਂਗਾ ਸੰਸਾਰ ਨੂੰ ਜਿਹੜਾ ਤੁਸੀਂ ਮੈਨੂੰ ਦਿੱਤਾ ਸੀ। ਉਸ ਵੇਲੇ ਫਿਰ ਅਕਾਲ ਪੁਰਖ ਨੇ ਵਿਸ਼ਨੂੰ ਨੂੰ ਕਿਹਾ, ਜਿਹੜਾ ਇਹ ਤਿੰਨ ਦੇਵਤਿਆਂ ਦੇ ਵਿੱਚ ਇੱਕ, ਇਹਨਾਂ ਦੇਵਤਿਆਂ 'ਚੋਂ ਸਤੋਮੀ ਦੇਵਤਾ ਹੋਣ ਕਰਕੇ ਆਦਰਣੀ ਹੈ, ਇਹਨਾਂ ਨਾਲੋਂ ਉੱਚੀ ਅਵਸਥਾ ਹੈ। ਅਤੇ ਵਿਸ਼ਨੂੰ ਜੀ ਨੂੰ ਕਿਹਾ ਅਕਾਲ ਪੁਰਖ ਨੇ ਕਿ ਵਿਸ਼ਨੂੰ, ਕਿ ਵੇਦਾਂ ਦੀ ਧੁਨੀ ਵਾਲਾ ਸੰਖ ਜਿਹੜਾ, ਤੂੰ ਹੁਣ ਮੱਛ ਅਵਤਾਰ ਧਾਰਨ ਕਰਕੇ ਉਹਨੂੰ ਦੈਤ ਨੂੰ ਮਾਰ ਅਤੇ ਉਹ ਸੰਖ ਲੈ ਕੇ ਆ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਲਿਖਦੇ ਆ, ਸੰਖਾਸੁਰ ਮਾਰੇ ਵੇਦ ਉਧਾਰੇ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਸ਼ਹਿਨਸ਼ਾਹ ਦੇ ਬਚਨ, ਮਾਰਿਆ ਤੋਂ ਉਹ ਲੈ ਕੇ ਆਉਂਦਾ। ਅਤੇ ਫਿਰ ਉਹਨੂੰ ਹੰਕਾਰ ਦੀ ਨਿਵਿਰਤੀ ਹੋਈ, ਉਹਨੇ ਕਿਹਾ ਪਰਮਾਤਮਾ ਜੋ ਕੁਛ ਹੈ ਤੂੰ ਹੈ, ਵੀ ਮੈਂ ਐਵੇਂ ਮੁਖ ਦਾ ਹੰਕਾਰ ਕੀਤੇ, ਬਰਮੇ ਗਰਭ ਕੀਆ ਨਹੀਂ ਜਾਣਿਆ, ਉਹਨੇ ਕੀਤੇ ਨੂੰ ਜਾਣਿਆ ਨਹੀਂ ਸੀ।
ਵੇਦ ਕੀ ਵਿਪਤ ਪੜੀ ਪਛਤਾਨਿਆ,
ਜਦੋਂ ਵੇਦਾਂ ਨੂੰ ਚੁਰਾ ਕੇ ਲੈ ਗਿਆ ਸੰਖਾਸੁਰ, ਫਿਰ ਇਹ ਵਿਪਤਾ ਪੈ ਗਈ, ਉਹਦੇ 'ਤੇ ਪੜੀ ਪੈ ਗਈ ਵਿਪਤਾ, ਪਛਤਾਨਿਆ, ਫਿਰ ਪਛਤਾਇਆ। ਪਛਤਾ ਕੇ ਸਾਧ ਸਿੰਘ ਜੀ, ਪਰਮੇਸ਼ੁਰ ਵਾਹਿਗੁਰੂ ਐਸਾ ਹੈ, ਗੁਰੂ ਨਾਨਕ ਸਾਹਿਬ ਕਹਿੰਦੇ ਸਿੱਧੋ, ਜਦੋਂ ਕੋਈ ਕਿਸੇ ਵੀ ਚੀਜ਼ ਦਾ ਗੁਣ ਦਾ ਹੰਕਾਰ ਕਰਦਾ, ਉਹਦੇ ਹੰਕਾਰ ਦੀ ਨਿਵਿਰਤੀ ਲਈ ਕੋਈ ਨਾ ਕੋਈ ਭਾਣਾ ਵਰਤਾ ਦਿੰਦਾ, ਅਤੇ ਜਦੋਂ ਕੋਈ ਨਿਮਰਤਾ ਵਿੱਚ ਆ ਕੇ ਬੇਨਤੀਆਂ ਕਰਦਾ, ਫਿਰ ਉਹਨੂੰ ਸਿੱਖਿਆ ਦਾ ਵੀ ਕੋਈ ਨਾ ਕੋਈ ਢੋ ਬਣਾ ਦਿੰਦਾ ਪਰਮਾਤਮਾ। ਸੋ ਅੱਗੇ ਦੱਸਦੇ ਹਨ ਜੀ,
ਜਹਿ ਪ੍ਰਭ ਸਿਮਰੇ ਤਹੀ ਮਨ ਮਾਨਿਆ,
ਜਦੋਂ ਵੀ ਪਰਮਾਤਮਾ ਨੂੰ ਸਿਮਰਿਆ ਅਤੇ ਜਦੋਂ ਬ੍ਰਹਮਾ ਨੇ ਸਿਮਰਿਆ, ਮਨ ਮੰਨ ਗਿਆ ਉਹਦਾ ਵੀ ਨਹੀਂ ਮੈਂ ਖੁਦ ਨਹੀਂ ਹਾਂ, ਮੈਨੂੰ ਪੈਦਾ ਕਰਨ ਵਾਲਾ ਕੋਈ ਹੋਰ ਹੈ, ਪਰਮਾਤਮਾ ਹੈ। ਅਤੇ ਉਸੇ ਵੇਲੇ ਉਹ ਸਹਾਇਤਾ 'ਤੇ ਆ ਗਿਆ ਅਤੇ ਜਦੋਂ ਉਹਦੇ 'ਤੇ ਮਨ ਮੰਨ ਗਿਆ, ਜੈ ਪ੍ਰਭ ਸਿਮਰੇ, ਪ੍ਰਭੂ ਦੇ ਉੱਤੇ ਮਨ ਮੰਨ ਗਿਆ, ਸਿਮਰਨ ਕੀਤਾ ਤਹੀ ਮਨ ਮਾਨਿਆ। ਅਤੇ ਉਸੇ ਵੇਲੇ ਮਨ ਮਾਨਿਆ ਤੋਂ ਹਰ ਜਾਣੇ ਪਰਮੇਸ਼ਰ ਦੀ ਸ਼ਕਤੀ ਪ੍ਰਗਟ ਹੋ ਗਈ।
ਐਸਾ ਗਰਭ ਬੁਰਾ ਸੰਸਾਰ ਹੈ,
ਮਹਾਰਾਜ ਕਹਿੰਦੇ ਸਿੱਧੋ ਇਹੋ ਜਿਹਾ ਹੰਕਾਰ ਬੁਰਾ ਹੈ, ਜਿਹੜਾ ਗਰਭ ਹਉਮੈ ਜਿਹੜੀ ਹੈ ਨਾ, ਇਹ ਸੰਸਾਰ ਵਿੱਚ ਬਹੁਤ ਬੁਰੀ ਚੀਜ਼ ਹੈ। ਮੈਂ ਆਪਣੇ ਸਿੱਖਾਂ ਨੂੰ ਹਉਮੈ ਤੋਂ ਬਚਾ ਕੇ ਰੱਖਦਾ। ਅਤੇ ਆਪ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਬਾਬਾ ਪਹਿੰਦਾ ਸੱਚਖੰਡ ਨੌਨਿਦ ਨਾਮ, ਗਰੀਬੀ ਦਾ ਮਤਲਬ ਹੋਰ ਕੀ ਹੈ, ਗਰੀਬੀ ਦਾ ਮਤਲਬ ਕੋਈ ਕੰਗਾਲੀ ਥੋੜ੍ਹੀ ਹੈ, ਨਿਮਰਤਾ, ਨਿਮਰਤਾ। ਅਤੇ ਜਿਹੜੀ ਨਿਮਰਤਾ ਹੈ ਇਹ ਸਾਸ ਜੀ ਇਹਦੇ ਵਰਗੀ ਢਾਲ ਕੋਈ ਨਹੀਂ ਹੈ। ਅਤੇ ਹੰਕਾਰ ਨੂੰ ਜਿੱਤਦੀ ਉਹ ਨਿਮਰਤਾ ਹੈ, ਕਿਵੇਂ ਹੀ ਜਿੱਤਦੀ ਹੈ। ਤੋ ਇਸ ਕਰਕੇ ਜਿੱਥੇ ਕਾਮ ਕਰੋ ਲੋਭੋ ਹੰਕਾਰ ਨੂੰ ਪੰਜਾਂ ਨੂੰ ਮਾਰਨ ਦੀ ਵਿਉਂਤਬੰਦੀ ਐਨ ਪੂਰੇ ਤਰਤੀਬ ਨਾਲ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਲਿਖੀ ਹੈ। ਔਰ ਭਾਈ ਗੁਲਾਬ ਸਿੰਘ ਜੀ ਨੇ ਵੀ ਪ੍ਰਬੋਧ ਚੰਦਰ ਨਾਟਕ ਦੇ ਅੰਦਰ ਜਿਹੜਾ ਕਥਾ ਦੇ ਵਿੱਚ ਆਪਣੇ ਆਪਣੇ ਸਕੂਲਾਂ ਦੇ ਸਿਲੇਬਸ ਵੱਖਰੇ ਵੱਖਰੇ ਹੈ, ਇਹ ਸੰਪਰਦਾਇ ਸਿਲੇਬਸ ਹੈ ਜਿਹਦੇ 'ਚ 9 ਗ੍ਰੰਥ ਪੜ੍ਹਾਏ ਜਾਂਦੇ ਹੈ, ਉਹਦੇ 'ਚ ਉਹ ਵੀ ਇੱਕ ਗ੍ਰੰਥ ਹੈ। ਅਤੇ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵਿਦਿਆਰਥੀ ਦੇ ਵਿਦਿਆਰਥੀ ਦਾ ਬਣਾਇਆ ਹੋਇਆ। ਅਤੇ ਇਸ ਕਰਕੇ ਸਾਧ ਜੀ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਕਹਿੰਦੇ ਭਾਈ ਜਿਹੜਾ ਹੰਕਾਰ ਹੈ ਇਹ ਬਹੁਤ ਬੁਰਾ ਹੈ, ਜਿਹਨੇ ਵੀ ਹੰਕਾਰ ਕੀਤਾ ਅਤੇ ਉਸ ਨੂੰ ਫਿਰ ਇਹਦਾ ਮੁੱਲ ਤਾਂ ਤਾਰਨਾ ਪਿਆ, ਨੀਵਾ ਹੋਣਾ ਪਿਆ। ਬਾਬਾ ਪਹਿੰਦਾ ਸੱਚਖੰਡ ਨੌਨਿਦ ਨਾਮ, ਗਰੀਬੀ ਉੱਥੇ ਨਿਮਰਤਾ ਲਿਆਂਦੀ ਮਹਾਰਾਜ ਨੇ, ਅੱਤ ਦਰਜੀ ਦੀ ਨਿਮਰਤਾ ਹੈ ਗੁਰੂ ਨਾਨਕ ਸਾਹਿਬ ਦੇ ਅੰਦਰ। ਅਤੇ ਮਹਾਰਾਜ ਸਾਹਿਬ ਜੀ ਨੇ ਕਦੇ ਆਪਾ ਜਣਾਇਆ ਨਹੀਂ ਹੈ।
ਜਿਸ ਗੁਰ ਮਿਲੈ ਤਿਸ ਗਰਭ ਨਿਵਾਰੈ,
ਮਹਾਰਾਜ ਫਿਰ ਦੀ ਨਿਵਿਰਤੀ ਕਿਵੇਂ ਹੁੰਦੀ ਹੈ? ਰਾਹੋ ਵਾਲੀ ਤੁਕ 'ਚ ਇਹਦਾ ਸਿਧਾਂਤ ਹੈ। ਮਹਾਰਾਜ ਕਹਿੰਦੇ ਆਪਣੇ ਆਪ ਤਾਂ ਹੁੰਦੇ ਨਹੀਂ, ਜੇ ਕੋਈ ਬਿਮਾਰ ਹੋ ਜਾਵੇ ਉਹਨੂੰ ਵੈਦ ਕੋਲ ਜਾਣਾ ਪੈਂਦਾ, ਉਹਨੂੰ ਦਵਾਈ ਖਾਣੀ ਪੈਂਦੀ ਹੈ, ਫਿਰ ਠੀਕ ਹੁੰਦਾ। ਬਿਲਕੁਲ ਇਸੇ ਤਰ੍ਹਾਂ ਡਾਕਟਰ ਹਕੀਮ ਦੀ ਨਿਆਈ ਗੁਰੂ ਸਾਹਿਬਾਨ ਰੋਗ ਦਾਰੂ ਦੋਵੇਂ ਬੁਝਾ, ਉਹ ਦੇਖਦੇ ਆ ਵੀ ਇਹਨੂੰ ਹਉਮੈ ਦਾ ਰੋਗ ਹੈ, ਹਉਮੈ ਦੇ ਰੋਗ ਦੀ ਨਿਵਿਰਤੀ ਦਾ ਹਉਮੈ ਕਾ ਮਾਰਨ ਹਰ ਨਾਮ ਹੈ, ਅਤੇ ਨਾਮ ਨੇ ਮਾਰਨਾ ਇਹਨੂੰ। ਅਤੇ ਇਸ ਕਰਕੇ ਫਿਰ ਉਹ ਨਿਮਰਤਾ ਦਿੰਦੇ ਆ, ਜਿਸ ਗੁਰ ਮਿਲਿਆ, ਜਿਹਨੂੰ ਗੁਰੂ ਸਾਹਿਬ ਮਿਲਣ ਤਿਸ ਗਰਭ ਨਿਵਾਰ ਹੈ, ਉਹਦੇ ਹੰਕਾਰ ਦੀ ਨਿਵਿਰਤੀ ਕਰ ਦਿੰਦੇ। ਨਿੱਕੀ ਨਿੱਕੀ ਗੱਲ 'ਤੇ ਸਾਧ ਸਿੰਘ ਜੀ, ਸਤਿਪੁਰਸ਼ਾਂ ਦੀ ਸੰਗਤ ਤੋਂ ਬਿਨਾਂ ਅਤੇ ਨਹੀਂ ਕਦੇ ਵੀ ਸਾਧ ਸਿੰਘ ਜੀ ਪ੍ਰਾਪਤ ਹੁੰਦੀ। ਕਈ ਵਾਰ ਗਲਤੀਆਂ ਕਰਕੇ ਤੁਹਾਨੂੰ ਸਿੱਖਿਆ ਮਿਲਦੀ ਹੈ, ਗਲਤੀਆਂ ਕਰਕੇ। ਦੇਖੋ ਕੈਸੀ ਗੱਲ ਹੈ, ਪਿੰਡਾਂ ਦੀ ਗੱਲ ਹੈ, ਮਹਾਂਪੁਰਖਾਂ ਦੇ ਕੋਲ ਬੈਠੇ ਸੀ ਉੱਥੇ, ਅਤੇ ਮੇਰੇ ਕੋਲੋਂ ਪਤਾ ਨਹੀਂ ਕਿਸ ਤਰ੍ਹਾਂ ਅਣਜਾਣਪਣੇ ਦੇ 'ਚ ਬੜਾ ਗਲਤ ਸ਼ਬਦ ਮੈਂ ਕਹੂੰਗਾ ਮੇਰੇ ਕੋਲੋਂ ਨਿਕਲ ਗਿਆ, ਅਤੇ ਅਣਜਾਣਪਣੇ ਸੁਭਾਵਕ ਨਿਕਲ ਗਿਆ। ਉਹ ਨਿਕਲਿਆ ਕਿ ਪੁਰਾਤਨਤਾ ਦੀ ਗੱਲ ਚੱਲ ਰਹੀ ਸੀ ਵੀ ਸ਼੍ਰੋਮਣੀ ਕਮੇਟੀ ਜਿਹੜੀ ਪੁਰਾਤਨਤਾ ਦੀ ਇੰਨੀ ਦੁਸ਼ਮਣ ਬਣ ਗਈ ਵੀ ਇਹਨਾਂ ਨੇ ਅਧਿਕਾਰ ਕਿਹਨੂੰ ਦਿੱਤਾ ਸੰਤ ਕਹਿੰਦੇ। ਸ਼੍ਰੋਮਣੀ ਕਮੇਟੀ ਦਾ ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹ ਤਾਂ ਗੁਰਦੁਆਰੇ ਦਾ ਪ੍ਰਬੰਧ ਕਰਨ ਵਾਲੇ ਸੀ, ਮਰਿਆਦਾ ਵਿੱਚ ਅਦਲਾ ਬਦਲੀ ਕਿਉਂ ਕਰ ਦਿੱਤੀ ਇਹਨਾਂ ਨੇ, ਮਹਾਂਪੁਰਖ ਕਹਿ ਰਹੇ ਸੀ। ਅਤੇ ਪੁਰਾਤਨਤਾ ਦੇ ਵਿਚਾਰ ਚੱਲਦੇ ਮੇਰੇ ਕੋਲੋਂ ਕਿਹਾ ਗਿਆ, ਮੈਂ ਕਿਹਾ ਜੀ ਅਸੀਂ ਤਾਂ ਪੁਰਾਤਨਤਾ 'ਤੇ ਠੋਕ ਕੇ ਪਹਿਰਾ ਦਿੰਦੇ। ਮਹਾਂਪੁਰਖ ਮੇਰੇ ਕਨੀ ਦੇਖ ਕੇ ਕਹਿੰਦੇ, ਕਹਿੰਦੇ ਤੂੰ ਕੌਣ ਹੋਣਾ ਪਹਿਰਾ ਦੇਣ ਵਾਲਾ, ਉਹ ਮੇਰੇ ਤਾਂ ਭਾਂਡੇ ਜਿਖਣ ਗਏ ਉਸ ਵੇਲੇ ਜਦੇ। ਮੈਂ ਕਿਹਾ ਵੀ ਗਲਤ ਗੱਲ ਹੋ ਗਈ ਹੈ, ਬਈ ਚਲੋ ਗਲਤੀ ਤੋਂ ਬਾਅਦ ਮਿਲੂਗਾ ਤਾਂ ਸਹੀ ਨਾ ਕੁਛ, ਗਲਤੀ ਤਾਂ ਮੈਂ ਕਰ ਬੈਠਾ। ਮੈਂ ਕਿਹਾ ਜੀ ਗਲਤੀ ਹੋ ਗਈ। ਕਹਿੰਦੇ ਇਉਂ ਨਹੀਂ ਕਹੀਦਾ। ਮੈਂ ਕਿਹਾ ਜੀ 7 ਵਜੇ। ਕਹਿੰਦੇ ਇਉਂ ਕਹਿ ਵੀ ਸਾਡੇ ਕੋਲੋਂ ਗੁਰੂ ਸਾਹਿਬ ਪ੍ਰਾਤੰਤਰ ਦੇ ਪਹਿਰਾ ਦਵਾ ਰਹੇ, ਹੰਕਾਰ ਦੇ ਵਿੱਚ ਕਿਉਂ ਕਹਿੰਦੇ ਵੀ ਅਸੀਂ ਦੇ ਰਹੇ। ਇਕੱਲੀ ਇਕੱਲੀ ਗੱਲ ਜਿਹੜੀ ਹੈ ਉਹਦਾ ਸਤਿਪੁਰਸ਼ ਜੀਵਨ ਵਾਲਿਆਂ ਕੋਲੋਂ ਮਿਲੂਗਾ। ਇਹ ਸੁਨਿਆਰਾ ਜਿਹੜਾ ਹੁੰਦਾ ਨਾ, ਉਹ ਥੋੜ੍ਹਾ ਜਿਹਾ ਵੀ ਸੋਨੇ 'ਚ ਖੋਟ ਹੋਵੇ ਉਹ ਬਰਦਾਸ਼ਤ ਨਹੀਂ ਕਰਦਾ, ਅੱਗ 'ਚ ਸਿੱਟਦਾ, ਜਦੇ ਤਾ ਦਿੰਦਾ ਉਸਨੂੰ। ਗੁਰੂ ਸਾਹਿਬ ਵੀ ਇਸ ਤਰ੍ਹਾਂ ਹੀ ਕਰਦੇ, ਕਹਿੰਦੇ ਸਿੱਖ 'ਚ ਇੰਨੀ ਵੀ ਖੋਟ ਨਹੀਂ ਚਾਹੀਦੀ, ਸਿੱਖ ਮੇਰਾ ਸੋਨੇ ਦੀ ਤਰ੍ਹਾਂ ਸ਼ੁੱਧ ਚਾਹੀਦਾ। ਤੋ ਇਸ ਕਰਕੇ ਸਾਧ ਸਿੰਘ ਜੀ ਇੱਥੇ ਦੱਸਦੇ ਹੈ, ਅਤੇ ਜਿਸ ਨੂੰ ਗੁਰੂ ਸਾਹਿਬ ਜੀ ਮਿਲਦੇ ਆ ਗਰਭ ਨਿਵਾਰਾ, ਇਹ ਰਹਾਓ ਵਾਲੀ ਤੁਕ ਦੇ ਵਿੱਚ ਸੀ। ਇਹਦਾ ਅਰਥ ਪਹਿਲਾਂ ਕੀਤਾ ਜਾਵੇ ਹੋਰ ਵੀ ਸਪਸ਼ਟ ਹੋ ਜਾਂਦਾ ਕਿ ਸਿੱਧੋ ਜਿਹਨੂੰ ਗੁਰੂ ਸਾਹਿਬ ਮਿਲਣ ਅਤੇ ਉਹਦੀ ਨਿਵਿਰਤੀ ਹੁੰਦੀ ਆ ਹੋਮੇ ਦੀ, ਅਸਥਾਈ ਦੇ ਕਹਿੰਦੇ ਨੇ ਜੀ, ਅਸਥਾਈ ਦੇ ਕੇ ਕਹਿੰਦੇ ਨੇ
ਬਲ ਰਾਜਾ ਮਾਇਆ ਅਹੰਕਾਰੀ।
ਕਹਿੰਦੇ ਫਿਰ ਦੇਖੋ ਜਿਵੇਂ ਬ੍ਰਹਮਾ ਨੂੰ ਹੰਕਾਰ ਹੋਇਆ, ਕਹਿੰਦੇ ਉਦੋਂ ਬਾਅਦ ਬਲ ਰਾਜਾ, ਬਲ ਰਾਜਾ ਕੌਣ ਸੀ? ਪ੍ਰਹਿਲਾਦ ਦਾ ਪੋਤਰ ਸੀ ਸਖਾ। ਤੀਸਰੀ ਪੀੜ੍ਹੀ ਆ, ਕੋਈ ਬਹੁਤੀ ਜ਼ਿਆਦਾ ਵੱਡੀ ਗੱਲ ਨਹੀਂ। ਅਤੇ ਪ੍ਰਹਿਲਾਦ ਦਾ ਪੁੱਤਰ ਸੀ ਬਿਲੋਚਨ, ਬਿਲੋਚਨ ਦਾ ਪੁੱਤਰ ਸੀ ਅਗੇ ਸਾਧ ਸਿੰਘ ਜੀ ਬਲ ਰਾਜਾ, ਅਤੇ ਇਸ ਨੇ ਜੱਗ ਕੀਤੇ। ਅਤੇ ਉਸ ਵੇਲੇ ਦੇ ਜੱਗ ਕਰਾਉਣ ਵਾਲੇ ਆਚਾਰੀਆ ਜਿਹੜੇ ਸਨ, ਸਾਬਤ ਸੂਰਤ ਹੋਇਆ ਕਰਦੇ ਸੀ, ਤੰਬਾਕੂ ਨੂੰ ਕੋਈ ਹੱਥ ਨਹੀਂ ਸੀ ਲਾਉਂਦਾ। ਅੱਜ ਵੀ ਮੰਤਰ ਉਹੀ ਨੇ, ਬਾਹਮਣ ਉਹੀ ਨੇ, ਕੋਈ ਮੰਤਰ ਸਿੱਧ ਨਹੀਂ ਹੁੰਦਾ, ਵੇਦ ਵੀ ਉਹੀ, ਆਚਾਰ ਨਹੀਂ ਰਿਹਾ। ਇਸ ਕਰਕੇ ਸਾਧ ਸਿੰਘ ਖਾਣੇ ਪੀਣੇ ਸ਼ੁੱਧ ਨਹੀਂ ਰਹੇ। ਅਤੇ ਉਹਨੇ ਕਿਹਾ ਵੀ ਤੁਸੀਂ 101 ਜੱਗ ਕਰੋ, ਵੀ ਤੁਹਾਨੂੰ ਇੰਦਰ ਦੀ ਪਦਵੀ ਮਿਲ ਜਾਊਗੀ, ਉਹਦੇ ਅੰਦਰ ਰਾਜ ਕਰਨ ਦਾ ਰਾਜ ਦੀ ਲਾਲਸਾ ਬੜੀ ਹੈ। ਜੇ ਕੋਈ ਪਿੰਡ ਦਾ ਸਰਪੰਚ ਬਣ ਜਾਵੇ, ਕਹਿੰਦਾ ਚੇਅਰਮੈਨ ਬਣ ਜਾ, ਚੇਅਰਮੈਨ ਬਣ ਕੇ MLA ਬਣ ਜਾ, MLA ਕਹਿੰਦਾ ਫਿਰ ਮੈਂ ਵਜ਼ੀਰ ਬਣਦਾ, ਵਜ਼ੀਰ ਕਹਿਣ ਕੇ ਮੁੱਖ ਮੰਤਰੀ ਬਣ ਜਾ, ਮੁੱਖ ਮੰਤਰੀ ਬਾਅਦ ਉੱਥੇ ਨਹੀਂ ਸਰਦਾ, ਕਹਿੰਦਾ ਪ੍ਰਧਾਨ ਮੰਤਰੀ ਬਣ ਜਾ, ਰਾਸ਼ਟਰਪਤੀ। ਇੰਨੇ ਨੂੰ ਚਲੋ ਕਿੱਥੇ ਕਿਹੜੇ ਪੜਾਅ 'ਤੇ ਮੌਤ ਨੇ ਜਾ ਕੇ ਉਹਨੂੰ ਸਾਂਭ ਲੈਣਾ, ਪਰ ਅੱਗੇ ਤੋਂ ਅੱਗੇ ਫਿਰ ਇਹ ਕਹਿੰਦਾ ਇੰਦਰਪੁਰ ਦੀ ਪਦਵੀ ਮਿਲੇ, ਸੰਸਾਰ ਦਾ ਰਾਜ ਛੱਡ ਕੇ। ਅਤੇ ਇਸ ਤਰ੍ਹਾਂ ਦੇ ਸਾਧ ਸਿੰਘ ਜੀ, ਇੱਕ ਲਾਲਚ ਹੈ ਅੰਦਰ, ਇਹਨੂੰ ਵੀ ਹੋਇਆ ਕਿ ਮੈਂ ਇੰਦਰਪੁਰੀ ਦਾ ਜਾ ਕੇ ਰਾਜ ਲਵਾਂ। ਅਤੇ ਉਸ ਵੇਲੇ ਸਾਧ ਸਿੰਘ ਜੀ ਨੇ ਜੱਗ ਕਰਨੇ 100 ਜੱਗ ਕੀਤਾ, ਜਿਹੜੀ ਦੇਵਤਿਆਂ ਦੀ ਮਾਇਆ ਦਿੱਤੀ। ਅਤੇ ਉਹਨੂੰ ਫਿਰ ਸਾਧ ਸਿੰਘ ਜੀ ਇੰਦਰ ਨੇ ਬੇਨਤੀ ਕੀਤੀ, ਉਹਦੀ ਮਾਂ ਨੇ ਤਪੱਸਿਆ ਕੀਤੀ, ਪਰਮਾਤਮਾ ਪ੍ਰਗਟ ਹੋਣੇ ਕਿਹਾ ਵੀ ਮੈਨੂੰ ਇਹ ਕੰਮ ਕਰਨਾ ਪਊਗਾ ਇਹਨਾਂ ਦੀ ਰੱਖਿਆ ਵਾਸਤੇ। ਉਹ ਦਾਸ ਦੀ ਅਦਿਤਿ ਦੀ ਕੁੱਖ ਤੋਂ ਜਨਮ ਲਿਆ, ਛੋਟਾ ਜਿਹਾ ਬੌਨਾ ਰੂਪ ਭਗਵਾਨ ਨੇ, ਉਹਨੂੰ ਕਹਿੰਦੇ ਬਾਵਨ। ਬਾਵਨ ਦਾ ਮਤਲਬ 52 ਉਂਗਲ ਦਾ ਆਕਾਰ ਸੀ ਸਾਰਾ। ਅਤੇ ਫਿਰ ਉਹ ਬੌਨੇ ਨੂੰ ਦੇਖ ਕੇ ਲੋਕ ਮਖੌਲ ਕਰਿਆ ਕਰਨ ਸਾਰੇ। ਮਾਂ ਵਿਚਾਰੀ ਖਿਜਾ ਕਰੇ, ਕਹਿੰਦੇ ਮਾਂ ਤੂੰ ਚਿੰਤਾ ਨਾ ਕਰ, ਇਹ ਸਰੂਪ ਮੈਂ ਕਿਸੇ ਕਾਰਨ ਕਰਕੇ ਧਾਰਨ ਕੀਤਾ। ਅਤੇ ਫਿਰ ਬਲ ਰਾਜਾ ਜਿੱਥੇ ਜਗਸ਼ਾਲਾ ਵਿੱਚ ਚਲਾ ਗਿਆ। ਭਾਈ ਗੁਰਦਾਸ ਨੇ ਬੜੀ ਖੋਲ੍ਹ ਕੇ ਲਿਖੇ, ਕਹਿੰਦੇ ਬਲ ਰਾਜਾ ਘਰ ਆਪਣੇ ਅੰਦਰ ਬੈਠਾ ਜੱਗ ਕਰਾਵੈ, 52 ਰੁਪਈ ਆਇਆ, 4 ਵੇਦ ਮੁੱਖ ਪਾਠ ਸੁਣਾਵੈ, ਰਾਜੇ ਅੰਦਰ ਸੱਦਿਆ, ਮੰਗ ਸੁਆਮੀ ਜੋ ਤੁਧ ਭਾਵੈ। ਅਤੇ ਜਿਸ ਵੇਲੇ ਉੱਥੇ ਗਿਆ ਦੁਆਰੇ 'ਤੇ, ਕਹਿੰਦੇ ਜੀ ਕੋਈ ਬ੍ਰਾਹਮਣ ਆਇਆ, ਊਂ ਵੀ ਛੋਟਾ ਜਿਹਾ, 52 ਕੁੰਗਲ ਦਾ ਆਕਾਰ ਸੀ ਸਾਰਾ। ਦੂਸਰਾ ਕਹਿੰਦੇ ਵੀ ਹੈ ਵੀ ਬੜਾ ਲਿੱਸਾ ਜਿਹਾ, ਅਤੇ ਪਰ ਵੇਦ ਦੀਆਂ ਧੁਨਾਂ ਬੜੀਆਂ ਸੁੰਦਰ ਉਚਾਰਦਾ ਹੈ। ਉਹ ਕਹਿੰਦੇ ਬੁਲਾਓ ਅੰਦਰ। ਅਤੇ ਜਦੋਂ ਅੰਦਰ ਆਇਆ, ਸ਼ੁਕਰ ਪੁਰੋਹਿਤ ਜਿਹੜਾ ਸ਼ੁਕਰਚਾਰੀ ਹੈ, ਇਹਨਾਂ ਦਾ ਦੈਤਾਂ ਦਾ ਗੁਰੂ ਹੈ, ਦੇਵਤਿਆਂ ਦਾ ਗੁਰੂ ਹੈ, ਜਿਹੜਾ ਬ੍ਰਹਿਸਪਤ ਹੈ, ਉਹ ਜਦੇ ਉਹਨੂੰ ਕਹਿੰਦਾ ਉਹ ਮੂਰਖ ਨਾ ਬਣ ਰਾਜਾ, ਤੈਨੂੰ ਠੱਗਣ ਵਾਲਾ ਵਿਸ਼ਨੂੰ ਆ ਗਿਆ, ਤੇਰੇ ਦੁਆਰੇ ਦੇ ਉੱਤੇ ਬਾਹਮਣ ਬਣ ਕੇ ਆਇਆ, ਇਹਨੇ ਛੱਡਣਾ ਨਹੀਂ, ਤੈਨੂੰ ਠੱਗ ਲਊ। ਉਹ ਕਹਿੰਦਾ ਨਹੀਂ ਨਹੀਂ ਇਹਦੇ ਮਾਸਾ ਤਾਂ ਮਾਸ ਨਹੀਂ ਹੈ, ਇਹ ਕੀ ਠੱਗ ਲੂਗਾ, ਮੈਨੂੰ ਕੀ ਕਰ ਦੂਗਾ। ਸ਼ੁਕਰੀ ਨੇ ਇਹ ਵੀ ਕਿਹਾ ਕਿ ਅੱਗ ਦੀ ਨਿੱਕੀ ਜਿਹੀ ਚੰਗਿਆੜੀ ਜਿਹੜੀ ਹੈ, ਉਹ ਬੜੇ ਬੜੇ ਮਕਾਨਾਂ ਸਵਾ ਕੇ ਸਵਾਹ ਕਰ ਦਿੰਦੀ ਹੈ ਲੱਕੜਾਂ ਨੂੰ, ਇਹ ਬਾਹਮਣ ਛੋਟੀ ਜਿਹੀ ਨਹੀਂ, ਇਹ ਚੰਗਿਆੜੀ ਹੈ, ਤੈਨੂੰ ਫੂਕ ਕੇ ਜਾਊਗਾ ਸਾਰਾ ਕੁਛ ਤੇਰਾ ਰਾਜਪਾਲ। ਹੰਕਾਰ ਵਿੱਚ ਆ ਕੇ ਕਹਿੰਦਾ ਜੀ ਅੱਜ ਬਾਵਨ ਦੇ ਦੁਆਰੇ 'ਤੇ ਪਰਮੇਸ਼ੁਰ ਵੀ ਅੱਜ ਆਇਆ ਮੰਗਤਾ ਬਣ ਕੇ, ਕਹਿੰਦਾ ਫਿਰ ਮੈਨੂੰ ਮਾਣ ਹੈ ਇਸ ਗੱਲ ਦਾ ਵੀ ਮੈਂ ਐਡਾ ਵੱਡਾ ਮੇਰੇ ਦੁਆਰੇ 'ਤੇ ਵਿਸ਼ਨੂੰ ਬਣ ਕੇ ਮੰਗਤੇ ਬਣ ਕੇ ਆਏ ਆ, ਫਿਰ ਵੀ ਹੰਕਾਰ 'ਚ ਬੋਲਿਆ। 52 ਰੂਪੀ ਆਇਆ, 4 ਵੇਦ ਮੁੱਖ ਪਾਠ ਸੁਣਾਵੈ, ਰਾਜੇ ਅੰਦਰ ਸੱਦਿਆ, ਮੰਗ ਸੁਆਮੀ ਜੋ ਤੁਧ ਭਾਵੈ। ਅਤੇ ਉਸ ਵੇਲੇ ਕਰੋ 28 ਧਰਤ ਮੰਗ, ਪਿੱਛੋਂ ਦੇ ਤ੍ਰੈਲੋਨਮ ਆਵੈ। ਸ਼ੁਕਰ ਪੁਰੋਹਿਤ ਨੇ ਬਹੁਤ ਕਹਿ ਕੇ ਸਮਝਾਇਆ ਵੀ ਤੈਨੂੰ ਛੜੂਗਾ, ਨਹੀਂ ਮੰਨਿਆ। ਉਸ ਗੱਲ ਦਾ ਹਵਾਲਾ ਦਿੰਦੇ ਨੇ ਮਹਾਰਾਜ ਇੱਥੇ। ਅਤੇ ਉਹ ਕਹਿਣ ਲੱਗਾ ਵੀ ਮੈਨੂੰ ਤਾਂ 25 ਕਰਮਾਂ ਜਗ੍ਹਾ ਚਾਹੀਦੀ ਹੈ। ਬਾਵਨ ਹੱਸਿਆ, ਕਹਿਣ ਲੱਗਾ ਬਾਹਮਣਾ ਤੈਨੂੰ ਤਾਂ ਮੰਗਣਾ ਹੀ ਨਹੀਂ ਆਇਆ, ਇਹ ਤਾਂ ਮੇਰੇ ਨੌਕਰਾਂ ਦੇ ਜਿਹੜੇ ਅੱਗੇ ਨੌਕਰ ਨੇ, ਅਤੇ ਉਹ ਵੀ ਬੜੇ ਆਰਾਮ ਦੇ ਨਾਲ, ਇੰਨੀ ਕੁ ਛੋਟੀ ਜਗ੍ਹਾ ਦੇਣ ਨੂੰ ਤਾਂ ਉਹਨੂੰ ਵੀ ਸ਼ਰਮ ਕਰਨਗੇ। ਇਹ ਤਾਂ ਕਿਸੇ ਵੀ ਮੇਰੇ ਰਾਜ ਦੇ ਵਿੱਚ ਗਰੀਬ ਤੋਂ ਮੰਗ ਲੈਂਦਾ 25 ਕਰਮ, ਤਾਂ ਉਹ ਵੀ ਦੇ ਦਿੰਦਾ ਵੀ ਕੀ ਹੁੰਦਾ ਵੀ ਤੂੰ ਆਪਣੀ ਕੁਟੀਆ ਬਣਾ ਲੈ। ਮੰਗਿਆ ਕੀ ਬਾਹਮਣ ਹੈ ਤੈਨੂੰ? ਕਹਿੰਦਾ ਜੀ ਮੈਂ ਤਾਂ ਸਬਰ ਵਾਲਾ ਬਾਹਮਣ, 25 ਕਰਮਾਂ ਹੀ ਚਾਹੀਦੀਆਂ। ਕਹਿੰਦਾ ਜੀ ਠੀਕ ਹੈ ਮੈਂ ਦੇਣਾ। ਕਹਿੰਦਾ ਪਹਿਲਾਂ ਸੰਕਲਪ ਕਰ, ਆਪਾਂ ਅਰਦਾਸ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਚਰਨ ਕੋਈ ਚੀਜ਼ ਦੇਣੀ ਹੋ, ਇਹ ਸੰਕਲਪ ਕਰਦੇ ਹਾਂ, ਚੂੜੀ ਲੈ ਕੇ ਨਾ ਪਾਣੀ ਛੱਡਦੇ ਆ। ਉਹ ਜਦੋਂ ਗੰਗਾ ਸਾਗਰ, ਉਹਨੇ ਪੁਰੋਹਿਤ ਨੇ ਕਿਹਾ ਵੀ ਮੈਂ ਆਪਣੇ ਜਜਮਾਨ ਵਾਸਤੇ ਕੁਰਬਾਨੀ ਵੀ ਦੇਣੀ ਪਵੇ, ਉਹ ਸਾਧ ਸਿੰਘ ਜੀ ਮਾਇਆਵੀ ਸ਼ਕਤੀ ਦੁਆਰਾ ਜਿਹੜੀ ਅਣਮਾ ਮਹਿਮਾ ਕਰਮਾ ਲਗਮਾ ਪ੍ਰਾਤ ਪਰਾਕਮਾ ਇਸ਼ਤਾ ਵਸੀ ਕਰਨੇ ਸਿੱਧੀਆਂ ਮੰਨੀਆਂ ਸਿੱਧੀ ਦੁਆਰਾ ਮੱਕੜੀ ਬਣ ਕੇ ਉਹਦੇ ਵਿੱਚ ਜਾ ਕੇ ਗੰਗਾ ਸਾਗਰ ਦੇ ਪਾਣੀ ਰੋਕ ਲਿਆ। ਹੁਣ ਵਿਸ਼ਨੂੰ ਜਾਣਦਾ ਸੀ ਵੀ ਕੀ ਹੋਇਆ। ਉਹ ਕਹਿੰਦੇ ਜੀ ਪਾਣੀ ਨਹੀਂ ਨਿਕਲਦਾ। ਕਹਿੰਦਾ ਮੈਂ ਦੱਸਦਾ ਜਿਹੜੀ ਯੁਗਤੀ ਨਾਲੇ ਕੋਲ ਤੀਲਾ ਲਿਆ, ਕਹਿੰਦਾ ਇਹਦੇ ਮਾਰ, ਕਹਿੰਦੇ ਵਿੱਚ ਤੀਲਾ ਮਾਰਿਆ, ਉਹਦੀ ਅੱਖ 'ਚ ਲੱਗਿਆ ਅਤੇ ਸ਼ੁਕਰ ਕਾਣਾ ਹੋ ਗਿਆ, ਅਤੇ ਫਿਰ ਉਹਦੇ 'ਚੋਂ ਪਾਣੀ ਨਿਕਲਿਆ। ਇਹਨੇ ਉਹਦਾ ਸੰਕਲਪ ਕੀਤਾ। ਕਹਿੰਦਾ ਲਓ ਜੀ ਹੁਣ, ਕਹਿੰਦਾ ਆ ਫਿਰ ਮਿਣਤੀ ਕਰਾ ਦੇ। ਦੋਏ ਕਰਮਾਂ ਕਰ ਤਿੰਨ ਲੋਕ, ਕਰਮਾਂ ਦੋ ਤੇ ਮਿਣ ਦਿੱਤੇ ਤਿੰਨ ਲੋਕ, ਵਿਰਾਟ ਰੂਪ ਧਾਰਨ ਕਰ ਲਿਆ ਭਗਵਾਨ ਜੀ ਨੇ। ਬਲ ਰਾਜਾ ਲੈ ਮਗਰ ਮਿਣਾਵੈ, ਭਾਈ ਗੁਰਦਾਸ ਕਹਿੰਦੇ ਆ ਇਹੋ ਜਿਹੀਆਂ ਕਹਾਣੀਆਂ ਨੂੰ ਝੂਠ ਕਹਿਣ ਵਾਲਿਆਂ ਨੂੰ ਇਹ ਵੀ ਪਾਪ ਕਰਨਾ ਪਊਗਾ ਕਿ ਭਾਈ ਗੁਰਦਾਸ ਨੇ ਝੂਠ ਬੋਲਿਆ, ਇਹ ਪਾਪ ਉਹਨਾਂ ਨੂੰ ਕਰਨਾ ਪਊਗਾ। ਅਸੀਂ ਤਾਂ ਭੁੱਲ ਕੇ ਸੁਪਨੇ 'ਚ ਵੀ ਨਹੀਂ ਕਰ ਸਕਦੇ, ਪਾਪ ਪਾਪ ਹੈ ਅਸੀਂ ਗੱਲ ਕਰਨੀ, ਦ੍ਰਿਸ਼ਟਾਂਤ ਹੈ। ਅਤੇ ਉਸ ਵੇਲੇ ਸਾਧ ਸਿੰਘ ਅੱਧੀ ਕਰਮ ਕਹਿੰਦੇ ਦੱਸ ਹੁਣ ਕਰ ਵਚਨ ਪੂਰਾ, ਹੰਕਾਰ ਤਾਂ ਫਿਰ ਗਿਆ ਸਾਰਾ, ਕਹਿਣ ਲੱਗਾ ਜੀ ਹੁਣ ਮੇਰਾ ਸਰੀਰ ਹੈ, ਫਿਰ ਜਦੋਂ ਕਦਮ ਚੁੱਕੋਗੇ ਅੱਧੀ ਕਰਮ ਆਪੇ ਹੋ ਗਈ। ਫਿਰ ਦਿੱਤਾ ਰਾਜ ਪਤਾਲ ਦਾ, ਹੋਏ ਦਰਬਾਨ ਮਹਾਂਸੁਖ ਪਾਵੈ। ਅਤੇ ਉਸ ਵੇਲੇ ਭਗਵਾਨ ਨੂੰ ਦੁਆਰਚੀ ਬਣ ਕੇ ਉਹਨੇ ਕਿਹਾ ਹੁਣ ਜਾਏਗਾ ਕਿੱਥੇ, ਬਲ ਛਲ ਆਪ ਛਲਾਇਨ। ਕਹਿੰਦੇ ਹੋਰਾਂ ਨੂੰ ਛਲਦਾ ਛਲਦਾ ਭਗਵਾਨ ਆਪ ਹੀ ਛਲਿਆ ਗਿਆ। ਕਹਿੰਦੇ ਤੂੰ ਵਚਨ ਕੀਤਾ ਸੀ ਬੇਦ ਦੀਆਂ ਰੀਚਾਂ ਸੁਣੋ, ਤੂੰ ਵੀ ਖੜ ਹੋਣਾ ਇੱਥੇ, ਦੁਆਰੇ 'ਤੇ ਖੜਨਾ ਪਿਆ, ਅਜੋ ਬਲ ਕੇ ਦੁਆਰ ਖੜੋ ਸ਼੍ਰੀ ਗੁਰੂ ਗ੍ਰੰਥ ਸਾਹਿਬ। ਸੇ ਇਹ ਸਾਧ ਸਿੰਘ ਜੀ ਇੱਥੇ ਕਹਿ ਰਿਹਾ ਬਲ ਰਾਜਾ ਮਾਇਆ ਹੰਕਾਰੀ, ਇਹਨੂੰ ਆਪਣੀ ਮਾਇਆ ਦਾ ਬੜਾ ਹੰਕਾਰ ਸੀ, ਇਹਦੀ ਹੰਕਾਰ ਨਿਵਿਰਤੀ ਵਾਸਤੇ 52 ਰੂਪ ਧਾਰਨ ਕੀਤਾ।
ਜਗਨ ਕਰੈ ਬਹੁ ਭਾਰ ਫਾਰੀ,
ਇਹਨੂੰ ਪਚੰਗੀਆ ਅਧਿਕ ਨਾਲ ਬੋਲਣਾ, ਜਗਨ ਕਰੈ ਜਗ ਕਰਦਾ ਸੀ, ਇਹ ਜਗਨ ਪੋਲਾ ਨਹੀਂ ਬੋਲਣਾ, ਜਗਨ ਕਰੈ ਬਹੁ ਭਾਰ ਫਾਰੀ, ਜਗ ਕਰਦਾ ਸੀ ਅਤੇ ਉਸਦਾ ਬੜਾ ਹੰਕਾਰ ਆਫਰਿਆ ਹੀ ਪਿਆ ਸੀ। ਕਹਿੰਦੇ ਹੰਕਾਰ ਵਿੱਚ ਜਿਵੇਂ ਕਿਸੇ ਨੂੰ ਫਰੇਮਾ ਹੋ ਜਾਂਦਾ ਨਾ, ਮਾਇਆ ਦਾ ਵੀ ਫਰੇਮਾ ਹੋ ਜਾਂਦਾ ਹੈ ਕਈਆਂ ਨੂੰ, ਹੈ ਇਸੇ ਤਰ੍ਹਾਂ ਦਾ ਇਹਨੂੰ ਵੀ ਫਿਰ ਬਹੁਤ ਮਾਇਆ ਦਾ ਹੰਕਾਰ ਹੋ ਗਿਆ, ਆਫਰ ਗਿਆ ਅਤੇ ਫਿਰ ਅਫਰੇਮਾ ਲਾਉਣ ਵਾਸਤੇ ਬਥੇਰਾ ਇਹਦੇ ਗੁਰੂ ਨੇ ਸਮਝਾਇਆ। ਉਹ ਵੀ ਗੱਲ ਇਸ਼ਾਰਾ ਦਿੰਦੇ ਨੇ ਗੁਰੂ ਨਾਨਕ ਸਾਹਿਬ,
ਬਿਨ ਗੁਰ ਪੁੱਛੇ ਜਾਏ ਪਿਆਰੀ,
ਅਤੇ ਬਿਨਾਂ ਆਪਣੇ ਗੁਰੂ ਦੇ, ਜਿਹੜਾ ਆਪਣੇ ਗੁਰੂ ਨੂੰ ਪੁੱਛੇ ਤੋਂ ਬਿਨਾਂ ਕੋਈ ਕੰਮ ਕਰਦਾ, ਗੁਰੂ ਦੀ ਆਗਿਆ ਤੋਂ ਬਿਨਾਂ ਕਰਦਾ, ਕਹਿੰਦੇ ਉਹਦੇ ਨਾਲ ਉਹੀ ਕੁਛ ਹੁੰਦਾ। ਕਹਿੰਦੇ ਫਿਰ ਪਤਾਲ ਜਾਣਾ ਪਿਆ ਉਹਨੂੰ, ਸਵਰਗ ਨੂੰ ਜਾਂਦਾ ਜਾਂਦਾ ਮਾਤਲੋਕ ਤੋਂ ਵੀ ਗਿਆ, ਪਤਾਲ ਨੂੰ ਭੇਜ ਦਿੱਤਾ। ਪਿਆਰੀ, ਪਿਆਰੀ ਦਾ ਅਰਥ ਹੈ ਪਤਾਲ, ਪਤਾਲ ਦੇ ਵਿੱਚ ਗਿਆ। ਇਹ ਕਾਰਨ ਕੀ ਸੀ ਵੀ ਇਹਨੇ ਗੁਰੂ ਦਾ ਆਖਾ ਨਹੀਂ ਮੰਨਿਆ, ਕਿਉਂਕਿ ਗੁਰੂ ਨੇ ਹੰਕਾਰ ਖਤਮ ਕਰਨਾ ਹੁੰਦਾ।
ਹਰੀ ਚੰਦ ਦਾਨ ਕਰੈ ਜਸ ਲੇਵੈ,
ਫਿਰ ਮਹਾਰਾਜ ਤ੍ਰੇਤੀ ਦਾ ਇਹ ਸਤਯੁਗ ਤੋਂ ਦੋ ਕਹਾਣੀਆਂ ਕਹਿ ਕੇ ਮਹਾਰਾਜ ਕਹਿੰਦੇ ਹੋਇਆ ਤਾਂ ਹੋਰ ਵੀ ਬਹੁਤ, ਕਹਿੰਦੇ ਮੈਂ ਬਹੁਤਾ ਵਿਸਥਾਰ ਨਹੀਂ ਕਰਨਾ ਚਾਹੁੰਦਾ। ਕਹਿੰਦੇ ਹੁਣ ਤੁਸੀਂ ਦੇਖੋ ਵੀ ਅੱਗੇ ਚੱਲ ਕੇ ਤ੍ਰੇਤੀ ਯੁੱਗ ਦੇ ਵਿੱਚ ਹਰੀ ਚੰਦ ਹੋਇਆ। ਹਰੀ ਚੰਦ ਦਾਨ ਦੇ ਵਿੱਚ ਬੜਾ ਮਸ਼ਹੂਰ ਸੀ, ਉਹ 21 ਭਾਰ ਸੋਨਾ ਦਾਨ ਕਰਦਾ ਸੀ। ਇੱਕ ਭਾਰ ਜਿਹੜਾ ਹੈ ਉਹ 3260 ਤੋਲੇ ਦਾ ਇੱਕ ਭਾਰ ਬਣਦਾ ਹੈ, ਅਤੇ ਇੰਨਾ ਸੋਨਾ ਸਾਧ ਸਿੰਘ ਜੀ ਉਹ ਦਾਨ ਕਰਦਾ ਸੀ। ਉਹ ਹਰੀਚੰਦ ਦਾਨ ਕਰੈ ਜਸ ਲੇਵੈ, ਜਿੰਨੀ ਦੇਰ ਤੱਕ ਦਾਨ ਨਾ ਕਰੇ ਰੋਟੀ ਨਹੀਂ ਸਿਖਾਉਂਦਾ, ਅਤੇ ਉਹਨੂੰ ਦਾਨ ਦਾ ਹੀ ਹੰਕਾਰ ਹੋ ਗਿਆ। ਫਿਰ ਮਹਾਰਾਜ ਸਾਹਿਬ ਕਹਿੰਦੇ ਉਹਦੇ ਹੰਕਾਰ ਦੀ ਨਿਵਿਰਤੀ ਵੀ ਐਸੀ ਹੋਏ,
ਬਿਨ ਗੁਰ ਅੰਤ ਨਾ ਪਾਏ ਅਭੇਵੈ,
ਫਿਰ ਬਿਨਾਂ ਗੁਰੂ ਤੋਂ ਅੰਤ ਨਹੀਂ ਪਾ ਸਕਿਆ ਪਰਮਾਤਮਾ ਦਾ। ਉਹ ਦਾਨ ਕਰਦਾ ਕਰਦਾ ਹੀ ਸਾਧ ਸਿੰਘ ਜੀ ਜਿਹੜਾ ਵਿਸ਼ਵਾਮਿੱਤਰ ਸੀ, ਫਿਰ ਕਿਵੇਂ ਉਹਨੇ ਸੂਰ ਬਣ ਕੇ ਬਾਗ ਉਹਦਾ ਪੁੱਟਿਆ, ਸਾਰੇ ਬੜੇ ਪੁਰਾਣ ਕਥਾਵਾਂ ਦੇ ਪ੍ਰਸੰਗ ਨੇ, ਅਤੇ ਕਿਵੇਂ ਫਿਰ ਉਹ ਸੰਕਲਪਨਾ ਪੂਰਾ ਕਰ ਸਕਿਆ, ਸੂਰ ਦੇ ਮਗਰ ਜਾਣਾ, ਉਹ ਲੋਪ ਹੋ ਗਿਆ, ਖੂਹੀ 'ਤੇ ਬੈਠਾ, ਪਾਣੀ ਭਰਦਾ ਅਤੇ ਕਹਿੰਦਾ ਪਿਆਸ ਲੱਗੀ ਹੈ, ਕਹਿੰਦਾ ਪੀ ਲੈ ਪਾਣੀ, ਹੈ ਪਾਣੀ ਕਿਵੇਂ ਪੀਵਾਂ, ਮੈਂ ਤਾਂ ਜੇ ਦਾਨ ਨਹੀਂ ਕਰਿਆ। ਉਹ ਕਹਿੰਦਾ ਸੰਕਲਪ ਕਰਦੇ, ਸੰਕਲਪ ਕਰਿਆ ਹੋਇਆ ਅਤੇ ਦਾਨ ਕਰਿਆ ਇੱਕੋ ਬਰਾਬਰ ਹੁੰਦਾ। ਸੰਕਲਪ ਕਰਕੇ ਉਹਨੇ ਸੰਕਲਪ ਰਿਹਾ ਵੀ ਮੈਂ ਤੁਹਾਨੂੰ ਦਾਨ ਦੇਊਂਗਾ, ਸੰਕਲਪ ਕਰ ਲਿਆ, ਪਾਣੀ ਪੀ ਲਿਆ, ਕਹਿੰਦਾ ਵੀ ਹੁਣ ਕਰ ਸੰਕਲਪ ਪੂਰਾ। ਵਿਸ਼ਵਾਮਿੱਤਰ ਨੇ ਆਪਣੀ ਸ਼ਕਤੀ ਨਾਲ ਸਭ ਕੁਛ ਨਸ਼ਟ ਕਰ ਦਿੱਤਾ ਉਹਦੇ ਰਾਜ ਦਾ। ਕਹਿੰਦਾ ਜੀ ਹੁਣ ਤਾਂ ਇੱਕੋ ਹੀ ਗੱਲ ਹੈ ਵੀ ਹੁਣ ਹੋਰ ਤਾਂ ਕੁਛ ਨਹੀਂ ਹੋ ਸਕਦਾ, ਵੀ 21 ਭਾਰ ਸੋਨਾ ਪੂਰਾ ਕਰਨ ਵਾਸਤੇ ਮੈਂ ਅਤੇ ਮੇਰੇ ਘਰ ਵਾਲੀ ਅਤੇ ਮੇਰਾ ਲੜਕਾ, ਇਹ ਸਾਧ ਸਿੰਘ 18 ਭਾਰ ਹੋਇਆ ਸੀ, ਜਿਹੜੇ ਬਾਕੀ 3 ਭਾਰ ਸੀ ਫਿਰ ਆਪਣੀ ਔਰਤ ਅਤੇ ਲੜਕਾ ਅਤੇ ਆਪ ਵਿਕਿਆ ਨਿਖਾਸ ਮੰਡੀ ਵਿੱਚ ਜਾ ਕੇ, ਅਤੇ ਉੱਥੇ ਸਾਧ ਸਿੰਘ ਜੀ ਕੰਸੀ ਦੇ ਵਿੱਚ ਆ ਨਿਖਾਸ ਮੰਡੀ, ਉੱਥੇ ਜਾ ਕੇ ਵਿਕਿਆ ਚੰਡਾਲਾਂ ਦੇ ਘਰ ਕਤਲ ਕਰਨ ਦੀ ਡਿਊਟੀ ਲਈ, ਵੀ ਜਿਹੜਾ ਵੀ ਕਿਸੇ ਨੂੰ ਫੂਕਣਾ ਹੈ ਟਕਾ ਲੈ ਕੇ 125 ਰੁਪਇਆ ਲੈ ਕੇ ਫੂਕੀ, ਅਤੇ ਆਪਣਾ ਹੀ ਪੁੱਤਾਂ ਦੀ ਲਾਸ਼ ਆਈ। ਬੜੇ ਇਹਦੇ ਲੰਮੇ ਪ੍ਰਸੰਗ ਹਨ। ਇਹ ਸਭ ਕੁਝ ਹੋਇਆ ਕਿਉਂ? ਬਿਨ ਗੁਰ ਅੰਤ ਨਾ ਪਾਏ ਭੇਵੈ, ਅੰਤ ਨਹੀਂ ਪਾ ਸਕਿਆ, ਉਲਝ ਗਿਆ ਹੰਕਾਰ ਕਰਕੇ। ਹਰੀਚੰਦ ਦਾਨ ਕਰਦਾ ਕਰਦਾ ਹੀ ਹੰਕਾਰ ਵਿੱਚ ਉਲਝਿਆ ਸੀ।
ਆਪ ਭੁਲਾਏ ਆਪੇ ਮਤ ਦੇਵੈ,
ਮਹਾਰਾਜ ਕਹਿੰਦੇ ਆਪ ਹੀ ਪਰਮੇਸ਼ੁਰ ਭੁਲਾਉਂਦਾ, ਆਪ ਹੀ ਮਤ ਦਿੰਦਾ, ਇਹਦੇ 'ਚ ਗੁੱਝਾ ਭੇਦ ਕੀ ਹੈ? ਜਿਹੜਾ ਹੰਕਾਰ ਕਰੇ ਉਹਨੂੰ ਭੁਲਾ ਦਿੰਦਾ ਆਪ ਹੀ, ਜਿਹੜਾ ਆਪਣੀ ਗਲਤੀ ਮੰਨ ਲਵੇ ਅਤੇ ਉਸ ਨੂੰ ਮਤ ਦੇਵੈ, ਉਹਨੂੰ ਮਤ ਦੇ ਦਿੰਦਾ ਵੀ ਚਲੋ ਹੁਣ ਇਹ ਸ਼ਰਨ ਦੇ ਵਿੱਚ ਆ ਗਿਆ ਹੈ।
ਦੁਰਮਤ ਹਰਨਾਕਸ਼ ਦੁਰਾਚਾਰੀ,
ਇਸ ਤਰ੍ਹਾਂ ਸਾਧ ਸਿੰਘ ਜੀ ਜਿਹੜਾ ਹਰਨਾਕਸ਼ ਸੀ ਇਹ ਬੜਾ ਦੁਰਾਚਾਰੀ, ਇੱਥੇ ਰਾਰੇ ਨੂੰ ਕੰਨਾ ਲੱਗਿਆ ਹੋਇਆ ਵਿਆਕਰਨ ਦੇ ਅਨੁਸਾਰ ਨੇ, ਇਹਦੇ 'ਚੋਂ ਐੜਾ ਨਿਕਲਿਆ ਹੋਣਾ, ਐੜਾ ਨਿਕਲ ਕੇ ਆਚਾਰੀ ਬਣ ਜਾਣਾ ਹੈ। ਦੁਰਜਮਾ ਆਚਾਰੀ, ਖੋਟੇ ਆਚਾਰ ਵਾਲਾ, ਖੋਟੇ ਕਰਤਵ ਕਰਨ ਵਾਲਾ ਹਰਨਾਕਸ਼ ਸੀ। ਇਹ ਸਾਧ ਸਿੰਘ ਜੀ ਇੱਥੇ ਇੱਕ, ਕਿਉਂਕਿ ਕੋਈ ਹਿੰਦੂ ਮਤ ਦਾ ਸਰੋਤਿਆਂ ਦੇ ਵਿੱਚ ਕੋਈ ਵਿਚਾਰਵਾਨ ਬੈਠਾ ਹੋਵੇ, ਉਹ ਗੁਰੂ ਨਾਨਕ ਦੇ ਘਰ ਤੋਂ ਸ਼ੰਕਾ ਨਾ ਲੈ ਕੇ ਜਾਵੇ, ਇਸ ਲਈ ਬੇਨਤੀ ਕਰਨ ਲੱਗਾ। ਪੁਰਾਣਾਂ ਦੇ ਅੰਦਰ ਲਿਖਿਆ ਹੈ ਇਹਨੂੰ ਹਰਨ ਕਸ਼ਪੂ। ਤੁਸੀਂ ਜੇ ਰਮਾਇਣ ਵੀ ਦੇਖੋਗੇ ਜਾਂ ਜਿਹੜੀ ਵਿਸ਼ਨੂੰ ਪੁਰਾਣ ਦੇਖੋਗੇ, ਉਹਦੇ ਵਿੱਚ ਉਹ ਉਹੀ ਵਰਤ, ਕਿਉਂਕਿ ਪੁਰਾਣਾਂ ਦੇ ਆਧਾਰ 'ਤੇ ਆ। ਹਰਨ ਕਸ਼ਪੂ ਉਹ ਹਰਨਾਕਸ਼ ਨਹੀਂ ਕਹਿੰਦੇ। ਔਰ ਮੈਂ ਬੜੇ ਬੜੇ ਆਚਾਰੀਆ ਦੀ ਕਥਾ ਦੇ ਵਿੱਚ ਐਸੇ ਸੁਣਿਆ ਉਹ ਹਰਨ ਕਸ਼ਪੂ ਕਹਿੰਦੇ ਨੇ, ਉਹ ਕਹਿੰਦੇ ਹਰਨਾਕਸ਼ ਉਹਦਾ ਛੋਟਾ ਭਾਈ ਸੀ। ਸਾਧ ਸਿੰਘ ਜੀ ਐਸਾ ਨਹੀਂ ਹੈ। ਇੱਕ ਤਾਂ ਇਹਦਾ ਨਾਮ ਜਿਹੜਾ ਹਰਨਾਕਸ਼ ਦਾ ਹੀ ਨਾਮ ਹਰਨ ਕਸ਼ਪੂ ਇਸ ਕਰਕੇ ਸੀ, ਹਰਨ ਨਾਮ ਪੀਲੇ ਦਾ ਸਾਧ ਸਿੰਘ ਜੀ, ਅਤੇ ਕਟਾਕਸ਼ ਅੱਖਾਂ ਉਹਦੇ ਵਿੱਚੋਂ ਨਿਕਲੀ ਜਿਹਦੀਆਂ ਅੱਖਾਂ ਪੀਲੀਆਂ ਸਨ, ਇਸ ਕਰਕੇ ਇਹਦੇ ਨਾਮ 'ਤੇ ਇਹਦੀ ਅਲ ਪਈ। ਦੂਸਰਾ ਇਹਦੇ ਛੋਟੇ ਭਰਾ ਨੂੰ ਵੀ ਮੰਨਿਆ, ਇੱਕ ਜਗ੍ਹਾ ਐਸਾ ਵੀ ਆਉਂਦਾ ਕਿ ਇਹਦਾ ਭਰਾ ਸੀ ਛੋਟਾ ਜਿਹੜਾ ਭਗਵਾਨ ਜੀ ਨੇ ਮਾਰ ਦਿੱਤਾ ਸੀ ਉਹ। ਤੋ ਇਸ ਕਰਕੇ ਸਾਧ ਸਿੰਘ ਜੀ, ਗੁਰੂ ਨਾਨਕ ਸਾਹਿਬ ਨੇ ਹਰਨਾਕਸ਼ ਲਿਖਿਆ, ਪ੍ਰਹਲਾਦ ਦਾ ਪਿਤਾ ਮੁਲਤਾਨ ਦੇ ਵਿੱਚ ਹੋਇਆ, ਉੱਥੇ ਰਾਜਧਾਨੀ ਸੀ ਇਹਦੀ। ਗੁਰੂ ਰਾਮਦਾਸ ਜੀ ਨੇ ਹਰਨਾਕਸ਼ ਲਿਖਿਆ, ਹਰਨਾਕਸ਼ ਦੁਸ਼ਟ ਹਰ ਮਾਰਿਆ, ਇੱਥੇ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਲਿਖਿਆ, ਉੱਥੇ ਗੁਰੂ ਰਾਮਦਾਸ ਮਹਾਰਾਜ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸੀ ਦੇ ਦਸਮ ਗ੍ਰੰਥ 'ਤੇ ਹਰਨਾਕਸ਼ ਹੀ ਲਿਖਿਆ। ਔਰ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਘਰ ਹਰਨਾਕਸ਼ ਦੈ ਦੇ ਕਲਰ ਕਵਲ ਭਗਤ ਪ੍ਰਹਿਲਾਦ, ਅਤੇ ਇਹ ਪ੍ਰਹਿਲਾਦ ਦਾ ਪਿਤਾ ਹਰਨਾਕਸ਼ ਹੀ ਲਿਖਿਆ। ਜਦੋਂ ਗੁਰਮਤਿ ਦੇ ਵਿੱਚ ਹਰਨਾਕਸ਼ ਲਿਖਿਆ, ਹਾਂ ਇਹ ਹੋ ਸਕਦਾ ਹੈ ਵੀ ਪੁਰਾਣਾ ਵਾਲਿਆਂ ਤੋਂ ਗਲਤੀ ਹੋ ਗਈ ਹੋਵੇ ਲਿਖਣ ਦੀ ਅੱਗੇ ਤੋਂ ਅੱਗੇ, ਜਾਂ ਉਹਨਾਂ ਨੂੰ ਭੁਲੇਖਾ ਪੈ ਗਿਆ ਹੋਵੇ, ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪ ਅੰਤਰਜਾਮੀ ਨੂੰ ਉਹਨਾਂ ਨੇ ਬਾਣੀ ਦੇ ਜੋ ਲਿਖਿਆ, ਸਾਨੂੰ ਇਹਦੇ 'ਤੇ ਵਿਸ਼ਵਾਸ ਕਰਨਾ ਚਾਹੀਦਾ। ਕਿਸੇ ਦੇ ਬ੍ਰਾਹਮਣ ਦੇ ਕਹਿਣ ਤੋਂ ਕਿਤੇ ਸਮਝੋ ਵੀ ਕਥਾ ਦੇ ਜਿਹੜੀ ਹਰਨਾਕਸ਼ ਸੁਣ ਕੇ ਆਏ ਹਾਂ, ਤੁਹਾਨੂੰ ਬ੍ਰਾਹਮਣ ਕਹੀ ਜੀ ਹਰਨ ਕਸ਼ਪੂ ਹੁੰਦਾ, ਚੱਕਰ 'ਚ ਪੈ ਜਾਓ। ਇਸ ਕਰਕੇ ਇੰਨੀ ਕੁ ਬੇਨਤੀ ਕੀਤੀ ਹੈ, ਇਹ ਹਰਨਾਕਸ਼ੀ ਜਾਨਣਾ ਜੀ, ਇਹ ਬੜਾ ਦੁਰਾਚਾਰੀ ਸੀ।
ਪ੍ਰਭ ਨਾਰਾਇਣ ਗਰਭ ਪ੍ਰਹਾਰੀ,
ਤੇ ਪ੍ਰਭੂ ਜਿਹੜਾ ਮਾਲਕ ਵਾਹਿਗੁਰੂ ਨਾਰਾਇਣ ਕਹਿੰਦੇ ਨੇ ਸਾਧ ਸਿੰਘ ਜੀ ਦੇ ਵਿੱਚ, ਨਾਰਾਇਣ ਨਾਮ ਅਸਲ 'ਚ ਰਾਤ ਦਾ ਹੁੰਦਾ, ਨਾ ਜਿਹੜਾ ਇਨਕਾਰ ਦਾ ਵਾਚਕ ਹੈ, ਜਿਹਦੇ 'ਚ ਅਵਿਦਿਆ ਰੂਪੀ ਰਹਿਣ ਕਹੀਏ ਰਾਤ ਨਹੀਂ ਹੈ, ਸੋ ਕਹੀਏ ਨਾਰਾਇਣ। ਨਾਰ ਜਮਾ ਆਇਣ, ਆਇਣ ਨਾਮ ਘਰ ਦਾ ਹੁੰਦਾ, ਜਿਹਦਾ ਨਰਾਂ ਨਰਾਂ ਦੇ ਵਿੱਚ ਆਇਣ ਕਹੀਏ ਹਿਰਦੇ ਦੇ ਵਿੱਚ ਘਰ ਹੈ ਜਿਸਦਾ, ਸੋ ਕਹੀਏ ਨਾਰਾਇਣ। ਤੋ ਇਸ ਕਰਕੇ ਸਾਧ ਸਿੰਘ ਜੀ ਇਹ ਨਾਰਾਇਣ ਦੇ ਅਰਥ ਹਨ, ਅਤੇ ਪ੍ਰਭ ਨਾਰਾਇਣ ਗਰਭ ਪ੍ਰਹਾਰੀ, ਉਹ ਹੰਕਾਰ ਨਾਸ ਕਰਨ ਵਾਲਾ ਹੈ, ਹੰਕਾਰ ਨਹੀਂ ਰਹਿਣ ਦਿੰਦਾ ਕਿਸੇ ਦਾ ਵੀ।
ਪ੍ਰਹਲਾਦ ਉਧਾਰੇ ਕਿਰਪਾ ਧਾਰੀ,
ਤੇ ਪ੍ਰਹਲਾਦ ਨੂੰ ਸਾਧ ਸਿੰਘ ਜੀ ਉਧਾਰਨਾ ਕੀਤਾ, ਪ੍ਰਹਲਾਦ ਦੀ ਰੱਖਿਆ ਕੀਤੀ, ਕਿਰਪਾ ਕੀਤੀ, ਅਤੇ ਭਾਈ ਗੁਰਦਾਸ ਸਾਹਿਬ ਨੇ ਸਾਰੀ ਸਾਖੀ ਲਿਖੀ ਹੈ, ਘਰ ਹਰਨਾਕਸ਼ ਦੈ ਦੇ ਕਲਰ ਕਵਲ ਭਗਤ ਪ੍ਰਹਲਾਦ, ਕਹਿੰਦੇ ਇਉਂ ਪੈਦਾ ਹੋਇਆ ਜਿਵੇਂ ਕਲਰ ਦੇ ਵਿੱਚ ਕੌਲ ਪੈਦਾ ਹੋ ਜਾਵੇ ਜਿੱਥੇ ਘਾਵ ਨਹੀਂ ਹੁੰਦਾ, ਰਾਕਸ਼ਾਂ ਦੀ ਕੁੱਲ ਵਿੱਚ ਭਗਤ ਦਾ ਜੰਮਣਾ, ਕਲਰ ਕਵਲ ਭਗਤ ਪ੍ਰਹਲਾਦ, ਪੜ੍ਹਨ ਪਠਾਇਆ ਸਾਧ ਪਾਠ ਸਾਲ, ਪਾਂਧੇ ਚਿੱਤ ਹੋਆ ਐਲਾਦ, ਸਿਮਰੇ ਮਨ ਵਿੱਚ ਰਾਮ ਨਾਮ, ਗਾਵੇ ਸ਼ਬਦ ਅਨਾਦ ਅਨਾਦ, ਭਗਤ ਸਭ ਕਰਨ ਸਭ ਚਾਟੜੇ, ਪਾਂਧੇ ਹੋਏ ਰੇ ਵਿਸਮਾਦ, ਰਾਜੇ ਪਾਸਰੂ ਆਇਆ ਦੋਖੀ ਦੈਤ ਵਧਾਇਆ ਬਾਦ, ਸੰਡਾ ਮਰਕਾ ਸੀ ਜਿਹੜੇ ਇਹਦੇ ਉਸਤਾਦ ਸੀ, ਜਲ ਅਗਨੀ ਵਿੱਚ ਘੱਤਿਆ ਜਲੇ ਨਾ ਡੁੱਬਿਆ ਗੁਰਪ੍ਰਸਾਦ, ਕੱਢ ਖੜਕ ਸਦ ਪੁੱਛਿਆ ਕੌਣ ਸੋ ਤੇਰਾ ਹੈ ਉਸਤਾਦ, ਦੱਸ ਤੇਰੇ ਰਾਮ ਰਾਮ ਕਹਾਉਣ ਵਾਲਾ ਕਿਹੜਾ ਉਸਤਾਦ ਹੈ ਤੇਰਾ। ਨਾਰਦ ਮੁਨੀ ਨੇ ਇਹ ਉਪਦੇਸ਼ ਦਿੱਤਾ ਸੀ, ਔਨ ਮੈਂ ਭਗਵਤੇ ਵਾਸਦੇਵ ਆਦਾ, ਕੌਣ ਸੋ ਤੇਰਾ ਹੈ ਉਦਾਸ, ਉਸਤਾਦ ਕੌਣ ਹੈ ਤੇਰਾ। ਅਤੇ ਕਹਿਣ ਲੱਗਾ ਪਿਤਾ ਜੀ ਮੇਰੇ ਗੁਰਦੇਵ ਨਾਰਦ ਮੁਨੀ ਨੇ, ਉਹਨਾਂ ਨੇ ਮੈਨੂੰ ਦਿੱਤਾ ਇਹ ਮੰਤਰ, ਇਹ ਤੈਨੂੰ ਵਿਗਾੜ ਦਿੱਤਾ ਉਹਨਾਂ ਨੇ। ਕਹਿਣ ਲੱਗਾ ਕਿੱਥੇ ਹੈ ਤੇਰਾ ਰਾਮ, ਮੈਂ ਹੀ ਸਭ ਕੁਛ ਹੈ, ਜਲੇ ਹਰਨਾਕ ਥਲੇ ਹਰਨਾਕ ਸਮੇ ਤੂੰ ਬਿਨਾਂ ਕੋਈ ਰੱਬ ਨਹੀਂ ਹੈ। ਕਹਿੰਦੇ ਨਹੀਂ ਪਿਤਾ ਜੀ, ਮੇਰਾ ਰਾਮ ਤਾਂ ਸਾਰੀ ਜਗ੍ਹਾ, ਤੇਰੇ ਵਿੱਚ ਵੀ ਹੈ, ਮੇਰੇ ਵਿੱਚ ਵੀ ਹੈ, ਇਹਨਾਂ ਸਾਰਿਆਂ ਦੇ ਵਿੱਚ ਵੀ ਹੈ। ਅਤੇ ਉਹ ਕਹਿਣ ਲੱਗਾ ਮੈਨੂੰ ਹੁਣ ਤੂੰ ਪਾਠ ਪੜ੍ਹਾਉਣ ਲੱਗੇ, ਪਾਣੀ 'ਚੋਂ ਸੁੱਟਿਆ, ਪਹਾੜ ਤੋਂ ਸੁੱਟਿਆ, ਜਲ ਅਗਨੀ ਵਿੱਚ ਘੱਤਿਆ, ਜਲ ਇਹਨਾਂ ਡੁੱਬਿਆ ਗੁਰਪ੍ਰਸਾਦ, ਅਖੀਰ ਦੀ ਗੱਲ ਸੀ ਹੋਈ, ਕੜ ਖੜਕ ਸਦ ਪੁੱਛਿਆ, ਅਤੇ ਹੁਣ ਤੇਰੀ ਰੱਖਿਆ ਦੱਸ ਕੌਣ ਕਰੂਗਾ। ਅਤੇ ਉਸ ਵੇਲੇ ਸਾਧ ਸਿੰਘ ਜੀ ਤੱਤਾ ਥੰਮ ਮੁਲਤਾਨ ਦੇ ਵਿੱਚ ਅੱਜ ਤੱਕ ਉਹ ਚਿੰਨ, ਕਹਿੰਦੇ ਇਹਨੂੰ ਜੱਫੀ ਪਾ ਲੈ, ਤਪਾਇਆ ਹੋਇਆ ਥੰਮ, ਦੱਸ ਤੇਰਾ ਰਾਮ ਇਹਦੇ ਵਿੱਚ ਹੀ ਹੈ। ਪ੍ਰਹਲਾਦ ਕਹਿੰਦਾ ਹਾਂ ਮੇਰਾ ਰਾਮ ਇਹਦੇ ਵਿੱਚ ਵੀ ਹੈ। ਕਹਿੰਦੇ ਪਾ ਆਪਣੇ ਰਾਮ ਨੂੰ ਜੱਫੀ। ਅਤੇ ਉਸ ਵੇਲੇ ਸਾਧ ਸਿੰਘ ਜੀ ਥੰਮ ਪਾੜ ਪ੍ਰਗਟਿਆ, ਨਰਸਿੰਘ ਰੂਪ ਅਨੂਪ ਅਨਾਦ, ਬੇਮੁਖ ਪਕੜ ਪਛਾੜਿਆ ਸੰਤ ਸਹਾਈ, ਆਦਿ ਜੀ ਕਾ ਜੈ ਜੈਕਾਰ ਕਰਨ ਬ੍ਰਹਮਾ। ਅਤੇ ਭਾਈ ਗੁਰਦਾਸ ਨੇ ਕਾਫੀ ਖੋਲੀ ਹੈ, ਪਰ ਇਦੋਂ ਜ਼ਿਆਦਾ ਪੂਰੀ ਸਾਖੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖੋਲ੍ਹੀ ਹੈ। ਭਾਈ ਗੁਰਦਾਸ ਮਾਨ ਇਸੇ ਕਰਕੇ ਕਹਿੰਦੇ ਆ ਗੁਰਬਾਣੀ ਦੀ ਕੁੰਜੀ ਗਾਣੀ ਜੋ ਭਾਈ ਗੁਰਦਾਸ ਬਣੀ, ਪ੍ਰਹਿਲਾਦ ਉਧਾਰੇ ਕਿਰਪਾ ਧਾਰ, ਪ੍ਰਹਿਲਾਦ ਬਚਾ ਲਿਆ ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਰਹਿ ਰੋਜ਼ ਕਹਿੰਦੇ ਆਸਾ ਦੀ ਵਾਰ ਵਿੱਚ। ਪਰ ਹੈਰਾਨੀ ਦੀ ਬਾਤ ਹੈ ਆਸਾ ਦੀ ਵਾਰ ਦੇ ਵਿੱਚ ਰੋਜ਼ ਤੁਕ ਪੜਦੇ ਆ, ਜੇ ਕਿਤੇ ਇਹਦੀ ਕੋਈ ਸਾਖੀ ਸੁਣਾ ਦੇਵੇ ਗਿਆ ਨਹੀਂ, ਉਸੇ ਵੇਲੇ ਟੰਟਾ ਖੜਾ ਹੋ ਜਾਂਦਾ, ਲਓ ਜੀ ਬਾਹਮਣਾਂ ਦੀ ਕਥਾ ਕਰਨ ਵਾਸਤੇ ਆ ਗਏ ਇਹ ਚੋਲਿਆਂ ਵਾਲੇ, ਇਹ ਬਾਹਮਣਾਂ ਦੀਆਂ ਗੱਲਾਂ ਕਰਨ ਤੋਂ ਨਹੀਂ ਜੀ ਹਟਦੇ, ਇਹ ਗੁਰਮਤਾਂ ਦਾ ਪ੍ਰਚਾਰ ਹੈ, ਪਤਾ ਨਹੀਂ ਗੁਰਮਤ ਇਹਨਾਂ ਨੇ ਕਿਹੜੀ ਸਮਝ ਲਈ ਹੈ। ਐਸੀ ਐਸੀ ਦਿਮਾਗ 'ਚ ਤੂੜੀ ਭਰੀ ਗਈ ਕਿ ਗੁਰਬਾਣੀ ਦੀਆਂ ਤੁਕਾਂ ਦਾ ਵੀ ਨਿਰਾਦਰ ਹੋ ਰਿਹਾ ਸਾਡੇ ਕੋਲ, ਕਿਉਂ? ਸਾਡੇ ਅਗਿਆਨ ਦੇ ਕਾਰਨ। ਪ੍ਰਹਿਲਾਦ ਉਧਾਰੇ ਕਿਰਪਾ ਧਾਰ, ਇਉਂ ਕਿਰਪਾ ਕਰਕੇ ਪ੍ਰਹਿਲਾਦ ਦੀ ਰੱਖਿਆ ਕੀਤੀ ਹੈ।
ਭੁੱਲੋ ਰਾਵਣ ਮੁਗਧ ਅਚੇਤ,
ਹੁਣ ਰਾਵਣ ਸੀ ਜਿਹੜਾ, ਕਹਿੰਦੇ ਇਹ ਮੁਗਧ ਨਾਮ ਮੂਰਖ ਦਾ, ਅਚੇਤ ਨਾਮ ਬੇਸਮਝਦਾ, ਮੂਰਖ ਵੀ ਸੀ ਬੇਸਮਝ ਹੋ ਗਿਆ। ਹਾਲਾਂਕਿ ਇਹਨੇ ਟੀਕਾ ਕੀਤਾ ਵੇਦਾਂ ਦਾ, ਉਹਦੇ ਵਿੱਚ ਸ਼ਾਮ ਵੇਦ ਦਾ ਅਤੇ ਜੁਜਰ ਵੇਦ ਦਾ ਇਹ ਟੀਕੇ ਕੀਤੇ ਹੋਏ ਸੰਤ ਗਿਆਨੀ ਗੁਰਬਚਨ ਸਿੰਘ ਨੇ ਅੰਬਾਲੇ ਇੱਕ ਜਗ੍ਹਾ ਆਪ ਦੇਖੇ ਆਪਣੀਆਂ ਅੱਖਾਂ ਨਾਲ ਰਾਵਣ ਦਾ, ਉਹਨੂੰ ਰਾਵਣ ਦਾ ਟੀਕਾ ਕਿਹਾ ਜਾਂਦਾ, ਟੀਕਾਕਾਰ ਸੀ, ਵੇਦਾਂ ਦਾ ਟੀਕਾ ਕੀਤਾ ਉਸਨੇ। ਇਹ ਬ੍ਰਾਹਮਣ ਸੀ, ਬ੍ਰਾਹਮਣ ਦਾ ਪੁੱਤਰ ਸੀ, ਪਰ ਆਚਾਰ ਰਾਕਸ਼ਾਂ ਵਾਲੇ ਹੋਣ ਕਰਕੇ ਉਹਨੂੰ ਰਾਕਸ਼ ਕਿਹਾ ਗਿਆ। ਤੋ ਇਸ ਕਰਕੇ ਕਹਿੰਦੇ ਇਹ ਫਿਰ ਅਚੇਤ ਬੇਸਮਝ ਰਾਵਣ ਜਿਹੜਾ ਸੀ ਇਹ ਭੁੱਲ ਗਿਆ, ਪਰਮਾਤਮਾ ਨੂੰ ਭੁੱਲਣ ਕਰਕੇ ਫਿਰ ਕੀ ਹੋਇਆ ਰਾਵਣ ਤੋਂ?
ਲੰਕਾ ਸੀਸ ਸਮੇਤ,
ਐਡਾ ਵੱਡਾ ਸ਼ਕਤੀਸ਼ਾਲੀ, ਅਤੇ ਫਿਰ ਲੰਕਾ ਵੀ ਲੁੱਟ ਲਈ ਰਾਮ ਜੀ ਨੇ, ਇਹਦਾ ਸਿਰ ਵੀ ਲੁੱਟ ਲਿਆ ਸੀਸ ਸਮੇਤ, ਜਿਹੜਾ ਸੇਵਾ ਨੂੰ ਸਿਰ ਦੇ ਦੇ ਕੇ ਇਹਨੇ ਇੰਨੀਆਂ ਸ਼ਕਤੀਆਂ ਪ੍ਰਾਪਤ ਕੀਤੀਆਂ ਸੀ, ਸਿਰ ਵੀ ਗਿਆ ਲੰਕਾ ਵੀ ਗਈ ਅਤੇ ਭਵੀਸ਼ਣ ਦੇ ਦਿੱਤੀ ਭਗਵਾਨ ਜੀ ਨੇ, ਲੰਕ ਭਵੀਖਣ ਆਪਿਓ ਹੋ। ਨਾਮੇ ਨੂੰ ਨਾਮਦੇਵ ਨੂੰ ਪੁੱਛਿਆ ਤੇਰੇ, ਕਹਿੰਦੇ ਨਾਮੇ ਕਿ ਸਵਾਮੀ ਸੀਬ ਹੋਰੀ ਲੰਕ ਪੀਪਣਾ ਕਿਉਂ? ਜਦੋਂ ਤਾਂ ਰਾਗੀ ਸਿੰਘ ਇਹਦਾ ਕੀਰਤਨ ਕਰਨ ਉਦੋਂ ਤਾਂ ਗੁਰਮਤ ਹੈ, ਜੇ ਅਸੀਂ ਕਥਾ ਦੇ ਵਿੱਚ ਕਹਿ ਦਿੱਤਾ ਜੀ ਰਾਮ ਜੀ ਪੁਲ ਬੰਨ ਕੇ ਗਏ ਸੀਤਾ ਵਾਲਿਆਂ ਦੀ, ਲਓ ਜੀ ਬਾਹਮਣਾਂ ਵਾਲੀਆਂ ਗੱਲਾਂ ਹੋ ਗਈਆਂ, ਇਸ ਅਸੀਂ ਘਾਟੇ ਵਾਲਾ ਸੌਦਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਬਿਮਾਰੀ ਵੱਧ ਨਾ ਜਾਏ ਜਾਵੇ। ਗੁਰਬਾਣੀ ਅਦਵੈਤ ਸਰੂਪ ਹੈ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਆਪਣਾ ਸਿਧਾਂਤ ਨਿਰੋਲ ਰੱਖਿਆ ਵੱਖਰਾ, ਪ੍ਰਮਾਣ ਦਿੱਤੇ ਨੇ ਸਾਰੇ ਅਦਵੈਤ, ਜਿਹੜੀ ਜਿਹਨੇ ਵੀ ਨਾਮ ਜਪਿਆ, ਨਾਮਦੇਵ ਨੇ ਜਪਿਆ, ਜੇ ਗਮੰਡ ਨੇ ਪੁੱਛਿਆ ਪਾੜ ਪੜੋਸਣ ਪੂਛ ਲੈ ਨਾਮਾ, ਕਾਹਵੇ ਸ਼ਾਨ ਸ਼ਵਾਲੀ ਹੋ ਜਵਾਈ ਹੋ, ਤੋਪੇ ਦੁੱਗਣੀ ਮਜ਼ਦੂਰੀ ਦੇ ਹੋ, ਮੋਹ ਕੋ ਬੇਡੀ ਕਾਰੀਗਰ ਦੱਸਦੇ, ਬੁੱਢ ਕੋ ਬੇਡੀ ਦੇ ਹੋ ਬਤਾਏ, ਰੀਵਾਈ ਇਹ ਉੱਧਰ ਦੀ ਬੋਲੀ ਹੈ ਮਹਾਰਾਜ ਦੀ, ਆਪਾਂ ਬੀਬੀ ਕਹਿੰਦੇ ਪੈਣ, ਰੀਵਾਈ ਬੇਡੀ ਦੇਣ ਦਾਈ, ਦੇਖ ਬੇਡੀ ਰਹੋ ਸਮਾਈ, ਹਮਾਰੇ ਬੇਡੀ ਪ੍ਰਾਣ ਧਾਰਾ, ਜਾ ਕੋ ਸ਼ਾਨ ਸ਼ਬਾਵੇ ਹੋ, ਲੋਕ ਕਟੁੰਬ ਸੁਭੂ ਤੇ ਤੋਰੈ, ਤੋ ਆਪਣ ਬੇਡੀ ਆਵੇ ਹੋ, ਇਹ ਬੋਲੀ ਆ ਉਧਰ ਹੀ, ਤੋ ਆਪਣ ਬੇਡੀ ਆਵੇ ਹੋ। ਕਹਿੰਦੇ ਫਿਰ ਤੇਰਾ ਬੇਡੀ ਹੈ ਕਿਤੇ ਕੋਈ ਕਰਤਵ ਹੈ? ਕਹਿੰਦੇ ਹਾਂ, ਬੇਡੀ ਕੇ ਗੁਣ ਸੁਣ ਰਹੀ ਬਾਈ, ਲੰਕ ਭੀਕਣ ਥਾਪਿਓ ਹੋ, ਨਾਮੇ ਕੇ ਸਵਾਮੀ ਸੀਬ ਹੋਰੀ, ਸੀਤਾ ਨੂੰ ਵਾਪਸ ਲਿਆਂਦਾ, ਲੰਕਾ ਦਾ ਰਾਜ ਦਿੱਤਾ, ਉਹ ਹੈ ਮੇਰਾ ਸਵਾਮੀ। ਇਸ ਕਰਕੇ ਸਾਧ ਸੰਗਤ ਅਦਵੈਤ ਸਰੂਪ ਹੈ, ਬਾਣੀ ਸਿੱਖਿਆ ਲਈ ਦੀ ਹੈ। ਲੁੱਟੀ ਲੰਕਾ ਸੀਸਾਂ ਦੇ ਸਮੇਤ ਲੁੱਟੀ ਗਈ ਲੰਕਾ,
ਗਰਭ ਗਿਆ ਬਿਨ ਸਤਿਗੁਰ ਹੇਤ,
ਇਹਦਾ ਗੁਰੂ ਕੌਣ ਸੀ? ਸ਼ਿਵ ਜੀ। ਇਹਨੇ ਸ਼ਿਵ ਜੀ ਨੇ ਕਿਹਾ ਸੀ, ਕਹਿੰਦਾ ਓਏ ਰਾਵਣ, ਇਹ ਭਗਵਾਨ ਵਿਸ਼ਨੂੰ ਮੇਰਾ ਗੁਰੂ ਹੈ, ਰਾਮ ਚੰਦਰ ਉਹਦਾ ਅਵਤਾਰ ਨ, ਸੀਤਾ ਲਕਸ਼ਮੀ ਦਾ ਅਵਤਾਰ ਹੈ, ਇਹ ਮੇਰੀ ਮਾਤਾ ਲੱਗਦੀ ਹੈ, ਤੂੰ ਮੇਰਾ ਚੇਲਾ ਹੈ, ਵਾਪਸ ਕਰ ਦੇ, ਗਲਤੀ ਕਰ ਰਹੇ ਹੈ, ਮੰਨੀ ਨਹੀਂ ਗੱਲ। ਅਤੇ ਇਸ ਕਰਕੇ ਫਿਰ ਗਰਭ ਗਿਆ ਬਿਨ ਸਤਿਗੁਰ ਹੇਤ, ਆਪਣੇ ਸਤਿਗੁਰੂ ਦੇ ਹੇਤ ਹੀ ਨਹੀਂ ਕੀਤਾ, ਉਹਦਾ ਉਪਦੇਸ਼ ਹੀ ਨਹੀਂ ਮੰਨਿਆ, ਫਿਰ ਸਾਰੀ ਲੰਕਾ ਵੀ ਗਈ, ਆਪ ਵੀ ਗਿਆ ਹੈ।
ਸਹਸ ਬਾਹੋ ਮਦ ਕੀਟ ਮਹਿ ਖਾਸਾ,
ਅਤੇ ਮਹਾਰਾਜ ਸਾਹਿਬ ਜੀ ਕਹਿੰਦੇ ਇਸ ਤੋਂ ਬਾਅਦ ਕਹਿੰਦੇ ਭਾਈ ਸਹਸਰ ਵਾਹੂ ਹੋਇਆ, ਅਤੇ ਉਹਦਾ ਵੀ ਬੜਾ ਹੰਕਾਰ ਸੀ, ਉਹ ਫਿਰ ਪਰਸਰਾਮ ਨੇ ਮਾਰਿਆ ਸੀ, ਇਹ ਵੀ ਵਿਸ਼ਨੂੰ ਦੇ ਅਵਤਾਰਾਂ ਦੇ ਵਿੱਚੋਂ ਆਉਂਦਾ, ਉਹਨੇ ਜਮਦੰਗ ਰਿਸ਼ੀ ਇਹਦਾ ਪਿਓ ਮਾਰਿਆ ਸੀ, ਰੇਣਕਾ ਨੇ ਪਿੱਟ ਕੇ ਜਿੱਥੋਂ ਸਾਹ ਸੀ ਬੀਬੀਆਂ ਦੇ ਵਿੱਚ ਨਾ ਮਰਿਆਂ ਤੋਂ ਬਾਅਦ, ਅਤੇ ਹੁਣ ਇੱਧਰ ਦਾ ਹਿਸਾਬ ਕਿਤਾਬ ਹੋ ਰਿਹਾ, ਉੱਥੇ ਇੰਡੀਆ ਦੇ ਵਿੱਚ ਨਾ ਪਿੱਟ ਪਟੂਗਾ ਹੁੰਦਾ ਸੀ, ਜਿਹਦਾ ਕੋਈ ਮਰ ਜਾਂਦਾ ਸੀ ਨਾ, ਦਸਤੜੇ ਮਾਰ ਮਾਰ ਕੇ ਬੀਬੀਆਂ ਇਹ ਮੱਥੇ 'ਤੇ ਹੱਥ ਮਾਰਨੇ, ਅਤੇ ਗੋਡਿਆਂ ਔਰ ਲੱਕ ਦੇ ਵਿਚਾਲੇ ਹੱਥ ਮਾਰਨੇ, ਛਾਤੀ 'ਤੇ ਹੱਥ ਮਾਰਨੇ, ਇਹ ਚੱਲਿਆ ਕਿੱਥੋਂ ਸੀ ਰਿਵਾਜ਼? ਜਦੋਂ ਪਰਸਰਾਮ ਆਇਆ, ਪਰਸਰਾਮ ਰੋਵੇ ਘਰ ਆਇਆ, ਮਾਤਾ ਨੂੰ ਪੁੱਛਿਆ, ਮਾਂ ਰੋਂਦੀ ਆ, ਕਹਿੰਦੀ ਤੇਰਾ ਪਿਓ ਮਾਰ ਦਿੱਤਾ ਤੇਰੇ ਮਾਸੜ ਨੇ, ਸਾਢੂ ਸੀ ਦੋਨੇ ਆਪਸ ਵਿੱਚ ਹੀ, ਅਤੇ ਮਾਂ ਨੇ ਪਿੱਟ ਪਿੱਟ ਕੇ ਜੀਣਦਾ ਰਿਹਾ, ਮਾਂ ਦੇ ਜਿਹੜੇ ਸੀ ਉਹ 7 73 ਮਾਰੇ, 73 ਸੀ ਅਸਲੇ, ਤਿੰਨ ਥਾਂ 'ਤੇ ਹੱਥ ਮਾਰੇ ਜਿਸਮ 'ਤੇ, ਸੱਤ ਤੀਆ ਇੱਕੀ, ਕਹਿੰਦਾ ਮਾਂ ਬਸ ਕਰ ਜਾਓ, ਜਿੰਨੀ ਵਾਰ ਤੈਂ ਆਪਣੇ ਸਰੀਰ ਨੂੰ ਪਿੱਟਿਆ ਮੈਂ ਇੰਨੀ ਵਾਰ ਛਤਰੀਆਂ ਦੇ ਉੱਤੇ ਕੁਹਾੜਾ ਫੇਰੂੰਗਾ। ਹੁਣ 21 ਵਾਰ ਛਤਰੀ ਮਾਰੇ, ਉਹਨਾਂ ਦੀ ਕੁੰਡ ਦੇ ਵਿੱਚ ਖੂਨ 'ਚ ਨਹਾਉਂਦਾ ਰਿਹਾ। ਫਿਰ ਰਾਮ ਚੰਦਰ ਜੀ ਨੇ ਪੈਰੀਂ ਹੱਥ ਲਾ ਕੇ ਦੀ ਸ਼ਕਤੀ ਖਿੱਚੀ ਸੀ ਸਾਧ ਸੰਗਤ ਜੀ, ਇਸ ਕਰਕੇ ਸਾਂਸਰ ਬਾਹੂ ਸੀ ਜਿਹੜਾ ਇਹ ਵੀ ਹੰਕਾਰੀ ਸੀ, ਮਧੂ ਨਾਮ ਦਾ ਦੈਤ, ਕੀਟਮ ਨਾਮ ਦਾ ਦੈਤ, ਝੋਟੇ ਵਰਗਾ ਜੀ ਦੀ ਸ਼ਕਲ ਦੀ ਮਹਿਕਾਸੁਰ, ਉਹ ਵੀ ਇਕੱਲੇ ਇਕੱਲੇ ਦੀਆਂ ਬੜੀਆਂ ਕਹਾਣੀਆਂ ਹਨ। ਹੁਣ ਮਿੰਟ ਦੱਸ ਰਹਿੰਦੇ, ਇਸ ਕਰਕੇ ਆਪਾਂ ਹੋਰ ਸੰਖੇਪ ਕਰਦੇ ਹਾਂ, ਅੱਗੇ ਚਲੋ ਜੀ।
ਹਰਨਾਕਸ਼
ਅਤੇ ਇਉਂ ਹਰਨਾਕਸ਼ ਨੂੰ ਸਾਧ ਸੀ ਨਹਾਂ ਦੇ ਨਾਲ ਹੀ ਪਾੜ ਦਿੱਤਾ ਸੀ। ਪਰਮਾਤਮਾ ਨੇ ਹੰਕਾਰੀਆਂ ਦੇ ਨਾਲ ਇਹ ਕੁਛ ਕਰਦਾ, ਕਾਮੀ ਬੰਦਾ ਸਭ ਤੋਂ ਮਾੜਾ ਮੰਨਿਆ ਨਾ, ਪਰਮਾਤਮਾ ਬਖਸ਼ਦਾ ਕਾਮਾਰਥੀ ਸਵਾਰਥੀ ਬਾਕੀ ਪੈ ਸਵਾਰੀ, ਕ੍ਰੋਧੀ ਨੂੰ ਬਖਸ਼ ਦਿੰਦਾ, ਲੋਭੀ ਨੂੰ ਬਖਸ਼ ਦਿੰਦਾ, ਮੋਹ 'ਚ ਬਸੇ ਨੂੰ ਵੀ ਬਖਸ਼ ਦਿੰਦਾ, ਕਹਿੰਦਾ ਕੋਈ ਬਾਤ ਨਹੀਂ, ਪਰ ਹੰਕਾਰੀ ਨੂੰ ਨਹੀਂ ਬਖਸ਼ਦਾ, ਨਹਾਂ ਨਾਲ ਪਾੜਦਾ। ਸਾਰੇ ਤੋਂ ਮਾੜਾ ਹਉਮੈ ਹੰਕਾਰ ਹੈ, ਬਾਕੀ ਚਾਰਾਂ ਤੋਂ ਮਾੜਾ ਇਹ। ਤੇ ਇਸ ਪ੍ਰਕਾਰ ਨਹਾਂ ਦੇ ਨਾਲ ਪਾੜ ਦਿੱਤਾ ਸੀ।
ਦੈਤ ਸੰਘਾਰੇ ਬਿਨ ਭਗਤ ਅਭਿਆਸਾ,
ਉਹਨਾਂ ਦੈਤਾਂ ਨੂੰ ਮਾਰਿਆ ਜਿਹਨਾਂ ਦੇ ਦੈ ਜਮਾ ਅੰਤ ਦੈਂਤ, ਜਿਹਨਾਂ 'ਚ ਦਇਆ ਦਾ ਅੰਤ ਹੋ ਗਿਆ, ਦਇਆ ਹੈ ਹੀ ਨਹੀਂ, ਅਤੇ ਉਹਨਾਂ ਨੂੰ ਫਿਰ ਸੰਘਾਰੇ ਮਾਰਿਆ। ਬਿਨ ਭਗਤ ਅਭਿਆਸਾ, ਜਿਹਨਾਂ ਨੂੰ ਭਗਤੀ ਦਾ ਅਭਿਆਸ ਹੀ ਨਹੀਂ ਰਿਹਾ, ਜਿਹੜੇ ਭਗਤੀ ਤੋਂ ਟੁੱਟ ਗਏ ਉਹਨਾਂ ਨੂੰ ਮਾਰਿਆ ਹੈ।
ਜਰਾ ਸੰਦ ਕਾਲ ਜਮਨ ਸੰਘਾਰੇ,
ਇਹ ਸਾਧ ਜੀ ਜਰਾ ਨਾਮ ਰਾਕਸ਼ਣੀ ਨੇ ਇਹਦੀ ਸੰਧ ਕੀਤੀ ਸੀ, ਦੋ ਫਾਕੜੇ ਜੰਮਿਆ ਸੀ ਚੰਦਰਮੁਨੀ ਦੇ ਵਰ ਦੇ ਨਾਲ। ਸਾਧ ਸਿੰਘ ਬਿਰਹਾਰਤ ਜਿਹੜਾ ਰਾਜਾ ਸੀ ਉਹ ਉਹਨੂੰ ਫਲ ਦਿੱਤਾ, ਉਹਦੀਆਂ ਰਾਣੀਆਂ ਦੋ ਸੀ, ਉਹਨੇ ਅੱਡਾ ਦਾ ਵੱਢ ਕੇ ਦੇ ਦਿੱਤਾ ਸੀ, ਐਸੇ ਪ੍ਰਸੰਗ ਪ੍ਰਾਣਕਨ। ਅਤੇ ਇਹ ਜਿਹੜਾ ਸੀ ਸਾਧ ਸਿੰਘ ਜੀ ਜਰਾ ਸਿੰਧ, ਇਹ ਕੰਸ ਦਾ ਸਹੁਰਾ ਸੀ, ਕੰਸ ਦੀਆਂ ਦੋ ਲੜਕੀਆਂ ਜਿਹੜੀਆਂ ਜਰਾ ਸਿੰਘ ਦੀਆਂ ਕੰਸ ਨੂੰ ਵਿਆਹੀਆਂ ਹੋਈਆਂ ਸੀ। ਜਦੋਂ ਕੰਸ ਮਾਰ ਦਿੱਤਾ ਭਗਵਾਨ ਕ੍ਰਿਸ਼ਨ ਨੇ, ਫਿਰ ਜਾ ਕੇ ਪਿੱਟੀਆਂ ਵੀ ਸਾਡਾ ਪਤੀ ਮਾਰ ਦਿੱਤਾ, ਇਹ 17 ਵਾਰੀ ਚੜ੍ਹ ਕੇ ਆਇਆ ਸਾਧ ਸਿੰਘ। ਭਗਵਾਨ ਕ੍ਰਿਸ਼ਨ ਇਹਨੂੰ ਹਰਾਉਂਦੇ ਰਹੇ, ਹਲਧਰ ਜਿਹੜਾ ਬਲਭੱਦਰ ਹੈ ਉਹਦੇ ਗਲ 'ਚ ਹਲ ਪਾ ਕੇ ਉਹਨੂੰ ਕਾਬੂ ਕਰਦਾ, ਭਗਵਾਨ ਜੀ ਛੱਡਦੇ ਰਹੇ। ਅਖੀਰ ਨੂੰ ਫਿਰ ਸਾਧ ਸਿੰਘ ਜੀ ਇਸ ਨੂੰ ਸੰਘਾਰ ਕੀਤਾ ਸੀ, ਜਿਹੜਾ ਮਰਵਾਇਆ ਸੀ ਭੀਮ ਸੈਨ ਦੇ ਹੱਥੋਂ, ਲੱਤਾਂ ਪੜਵਾ ਕੇ ਉਹਦੀਆਂ ਤੀਲਾ ਪਾੜ ਕੇ ਆਦਿ ਇਹਦੇ ਪ੍ਰਸੰਗ ਨੇ। ਕਾਲ ਜਮਨ ਇਹਦਾ ਮਿੱਤਰ ਸੀ ਸਾਧ ਸਿੰਘ ਜੀ, ਇਹ ਜਿਹੜਾ ਗਰਗ ਸੀ ਨਾ ਭਗਵਾਨ ਕ੍ਰਿਸ਼ਨ ਦੀ ਕੁਲ ਦਾ ਇਹ ਜਿਹੜਾ ਸੀ ਗੁਰੂ ਸੀ, ਅਤੇ ਉਹਦੇ ਕੋਲ ਇਹ ਜਾਦਮਾ ਦੇ ਮੁੰਡੇ ਜਾ ਕੇ ਛੇੜਿਆ ਕਰਨ, ਕਿ ਬਾਬਾ ਤੂੰ ਹੁਣ ਵਿਆਹ ਕਰਾ ਲਿਆ ਹੋਰ, ਤੇਰੇ ਘਰ ਵਾਲੀ ਮਰ ਗਈ। ਉਹ ਕਹਿੰਦੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਬਜ਼ੁਰਗਾਂ ਨਾਲ ਗੱਲਾਂ ਕਰਦਿਆਂ ਨੂੰ, ਜਾਂ ਨਾ ਹੀ ਹਟੇ? ਕਹਿੰਦਾ ਕੋਈ ਨਹੀਂ, ਇਹੋ ਜਿਹਾ ਵਿਆਹ ਕਰਾਊਂ ਕਹਿੰਦਾ ਜਿਹੜਾ ਤੁਹਾਨੂੰ ਨਠਾਊ ਫਿਰ ਸਾਰਿਆਂ ਨੂੰ। ਉਹਨੇ ਜਾ ਕੇ ਸਾਧ ਸਿੰਘ ਜੀ ਪਠਾਣੀ ਵਿਆਹ ਲੈਂਦੀ, ਇੱਕ ਉਹਦੇ ਪੇਟੋਂ ਕਾਲ ਜਮਨ ਜੰਮਿਆ ਸੀ। ਇਹਨੇ ਫਿਰ ਕ੍ਰਿਸ਼ਨ ਤੋਂ ਸਾਧ ਸਿੰਘ 'ਚ ਚੜ੍ਹਾਈ ਕੀਤੀ। ਭਗਵਾਨ ਕ੍ਰਿਸ਼ਨ ਨੇ ਕਿਹਾ ਵੀ ਜੇ ਇਹਦੇ ਨਾਲ ਮੈਂ ਜੰਗ ਕਰਕੇ ਮਾਰਦਾ ਤਾਂ ਭਲਾ ਹੋ ਜੂ, ਭਲਾ ਨਹੀਂ ਕਰਨਾ। ਉਹ ਜਾ ਕੇ ਸਾਧ ਸਿੰਘ ਜੀ ਫਿਰ ਮੁਚਕੰਦ ਰਿਸ਼ੀ ਹੋਇਆ, ਉਹ ਮੂਹਰੇ ਮੂਹਰੇ ਭੱਜੇ ਭਗਵਾਨ ਕ੍ਰਿਸ਼ਨ, ਮਗਰ ਮਗਰ ਭੱਜਿਆ, ਆਪਣਾ ਪੀਤੰਬਰ ਉਹਦੇ ਦੁਆਲੇ ਪਾ ਦਿੱਤਾ। ਉਹ ਰਿਸ਼ੀ ਨੂੰ ਵਰ ਸੀ ਵੀ ਜਿਹਨੂੰ ਤੂੰ ਕਹੇਗਾ ਭਸਮ ਅੱਖਾਂ ਦੇ ਸਾਹਮਣੇ ਆਵੇ ਭਸਮ ਹੋ ਜੂ। ਭਗਵਾਨ ਕ੍ਰਿਸ਼ਨ ਛੁਪ ਕੇ ਬਹਿ ਗਏ। ਉਹਨੇ ਜਦੋਂ ਦੇਖਿਆ ਵੀ ਕ੍ਰਿਸ਼ਨ ਆ ਬੈਠਾ ਬੁੱਕਲ ਮਾਰੀ ਆ ਕੇ ਮਾਰੀ ਲੱਤ, ਕਹਿੰਦਾ ਹੁਣ ਤੂੰ ਮੇਰੇ ਨਾਲ ਕਲੇਸ਼ ਛੇੜ ਕੇ ਕਹਿੰਦਾ ਭੱਜਿਆ ਫਿਰਦਾ, ਬੁੱਕਲ ਮਾਰੀ ਬੈਠਾ। ਉਹਨੇ ਜਦੋਂ ਅੱਖਾਂ ਖੋਲੀਆਂ ਕਹਿੰਦਾ ਭਸਮ, ਉਦੋਂ ਭਸਮ ਹੋ ਗਿਆ। ਤੇ ਇਸ ਤਰ੍ਹਾਂ ਕਾਲ ਜਨ ਸੰਘਾਰੇ ਮਰਵਾ ਦਿੱਤੇ ਸੀ ਭਗਵਾਨ ਜੀ ਨੇ।
ਰਕਤ ਬੀਜ ਕਾਲ ਨੇਮ ਬਿਤਾਰੇ,
ਇਹ ਕਾਲ ਨੇਮੀ ਸਾਧ ਸਿੰਘ ਜੀ ਇਹ ਘੋੜੇ ਦਾ ਰੂਪ ਧਾਰਨ ਕਰਕੇ ਆਏ ਸੀ, ਭਗਵਾਨ ਨੇ ਬੱਜਰ ਦਾ ਹੱਥ ਦੇ ਕੇ ਹਲਕ 'ਚ ਪਾ ਕੇ ਇਹਨੂੰ ਮਾਰਿਆ ਸੀ। ਤੇ ਰਕਤ ਬੀਜ ਸਾਧ ਸਿੰਘ ਜੀ ਇਹ ਜਿਹੜੇ ਰਕਤ ਦੇ ਨਾਲ ਰਾਕਸ਼ ਪੈਦਾ ਹੁੰਦੇ ਸੀ, ਦਸਮ 'ਚ ਤੇ ਪੁਰਾਣਾ 'ਚ ਵੱਡੇ ਪ੍ਰਸੰਗ ਨੇ, ਮਹਾਰਾਜ ਸਾਹਿਬ ਜੀ ਦੇ ਪ੍ਰਮਾਣ ਦੇ ਰਹੇ ਨੇ ਸਾਰੇ ਪ੍ਰਮਾਣਾਂ ਦੇ, ਇਹ ਸਾਰੇ ਨਾਸ਼ ਕਰ ਦਿੱਤੇ। ਹੰਕਾਰੀ ਸੀ
ਦੈਤ ਸੰਘਾਰ ਸੰਤ ਨਿਸਤਾਰੇ,
ਤੇ ਸਿੱਧ ਪੁੱਛਦੇ ਨੇ ਹੁਣ ਮਹਾਰਾਜ ਦੈਤਾਂ ਨੂੰ ਕਿਉਂ ਮਾਰਿਆ ਫਿਰ, ਇਹ ਕੀ ਕਾਰਨ ਹੈ? ਕਹਿੰਦੇ ਸੰਤਾਂ ਨੂੰ ਬਚਾਉਣ ਵਾਸਤੇ, ਆਪਣੇ ਸੰਤ ਤੁਧ ਖਰੇ ਪਿਆਰੇ, ਨਾਮ ਜਪਣ ਵਾਲੇ ਰੱਬ ਨੂੰ ਪਿਆਰੇ ਨੇ। ਹੇ ਸਿੱਧੋ, ਦੈਤਾਂ ਦਾ ਨਾਸ਼ ਕੀਤਾ, ਸੰਤਾਂ ਦਾ ਨਿਸਪ੍ਰਪੰਚ ਤੋਂ ਤਾਰਨਾ ਕੀਤਾ,
ਆਪੇ ਸਤਿਗੁਰ ਸ਼ਬਦ ਵਿਚਾਰੇ।
ਤੇ ਹੁਣ ਸਾਧ ਸਿੰਘ ਜੀ ਇਹ ਸਿਧਾਂਤਕ ਪੰਕਤੀਆਂ ਕਹਿੰਦੇ, ਆਪੇ ਸਤਿਗੁਰ ਸ਼ਬਦ ਵਿਚਾਰੇ, ਕਹਿੰਦੇ ਭਾਈ ਸਿੱਧੋ ਅਸਲ ਦੇ ਵਿੱਚ ਤਾਂ ਪਰਮੇਸ਼ੁਰ ਦੀਆਂ ਖੇਡਾਂ ਨੇ, ਆਪ ਹੀ ਸਤਿਗੁਰੂ ਰੂਪ ਹੋ ਕੇ ਉਪਦੇਸ਼ ਦਿੰਦਾ, ਅਤੇ ਆਪ ਹੀ ਸਿੱਖ ਰੂਪ ਹੋ ਕੇ ਆਪਣੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ, ਉਪਦੇਸ਼ ਨੂੰ ਵਿਚਾਰਦਾ ਹੈ।
ਦੂਜਾ ਭਾਏ ਦੈਤ ਸੰਘਾਰੇ,
ਜਿਹੜੇ ਬਈ ਦਵੈਸ਼ ਭਾਵਨਾ 'ਚ ਲੱਗੇ ਹੋਏ ਸੀ, ਉਹ ਫਿਰ ਭਗਵਾਨ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਾਰਨਾ ਕੀਤੇ ਹਨ।
ਗੁਰਮੁਖ ਸਾਚ ਭਗਤ ਨਿਸਤਾਰੇ,
ਜਿਹੜੇ ਮੁਖੀ ਗੁਰੂ ਸਾਹਿਬ ਦੁਆਰਾ ਸੱਚੀ ਭਗਤੀ ਜਿਹੜੀ ਰੱਬ ਦੀ ਬੰਦਗੀ ਵਿੱਚ ਜੁੜ ਗਏ, ਉਹ ਨਿਸਪ੍ਰਪੰਚ ਤੋਂ ਤਾਰ ਦਿੱਤੇ, ਉਹਨਾਂ ਨੂੰ ਡੁੱਬਣ ਨਹੀਂ ਦਿੱਤਾ।
ਬੁੱਢਾ ਦੁਰਯੋਧਨ ਪਤ ਖੋਈ,
ਇਹ ਸਾਧ ਸਿੰਘ ਜੀ ਬੁੱਢਾ, ਇਹਨੂੰ ਬੁੱਢਾ ਨਹੀਂ ਕਹਿਣਾ, ਬੁੱਢਾ ਬੁੱਢਾ ਹੁੰਦਾ ਡੁੱਬਿਆ ਹੋਇਆ, ਡੁੱਬ ਗਿਆ ਦੁਰਯੋਧਨ, ਅਤੇ ਜਿਹਨੇ ਆਪਣੀ ਇੱਜ਼ਤ ਖੋ ਲਈ ਹੈ। ਭਗਵਾਨ ਕ੍ਰਿਸ਼ਨ ਨੇ ਬਥੇਰਾ ਕਿਹਾ, ਓਏ ਤੂੰ ਪੰਜ ਪਿੰਡੇ ਦੇ ਦੇ ਪਾਂਡਵਾਂ ਨੂੰ, ਇਹ ਸਬਰ ਕਰ ਲੈਣਗੇ ਤੇਰੇ ਭਾਈ ਨਾ। ਕਹਿੰਦਾ ਸੂਈ ਧਰਤੀ 'ਚ ਮਾਰੀ ਹੈ ਨਾ, ਕਹਿੰਦਾ ਜਿੰਨੀ ਕੁ ਸੂਈ ਦੇ ਹੇਠਾਂ ਜਾਵਾਂਗੀ ਇੰਨੀ ਵੀ ਨਹੀਂ ਦਿੰਦਾ, ਮਰੇ ਮਾਰੇ ਮੇਰਾ ਨਿਵੇਂ ਦਿੰਦਾ। ਅਤੇ ਉਹਦੀ ਮਤ ਖੋਈ ਗਈ ਅਤੇ ਉਹਨੇ ਭਗਵਾਨ ਸ੍ਰੀ ਭਗਵਾਨ ਨਾਲ ਜਾਣਿਆ। ਘੋੜਿਆਂ ਦੀ ਸਾਧ ਸਿੰਘ ਜੀ ਉੱਥੇ ਹਾਥੀਆਂ ਦੇ ਵਿੱਚ ਜਾ ਵੜਿਆ ਸੀ, ਮੈਨੂੰ ਉੱਠ ਕੇ ਨਾ ਖੜਾ ਹੋਵੇ, ਰਾਜਨ ਕੌਣ ਤੁਮਾਰੇ ਆਵੈ, ਐਸੋ ਭਾਉ ਬਿਦਕੁਰ ਦੇਖਿਆ ਉਹ ਸਾਖੀ ਪੜ੍ਹ ਲੈਣੀ। ਇਉਂ ਸਾਧ ਸਿੰਘ ਇਹਦੀ ਮਤ ਖੋਈ ਗਈ, ਡੁੱਬ ਗਿਆ ਆਪਣੀ ਹੰਕਾਰ ਦੀ ਮਤ ਵਿੱਚ।
ਰਾਮ ਨਾ ਜਾਣਿਆ ਕਰਤਾ ਸੋਈ,
ਇਹਨੇ ਭਗਵਾਨ ਦਾ ਰੂਪ ਨਹੀਂ ਜਾਣਿਆ ਕ੍ਰਿਸ਼ਨ ਜੀ ਨੂੰ, ਇਹ ਕਰਤਾ ਸੋਈ ਕਿ ਉਸੇ ਕਰਤਾ ਵਾਹਿਗੁਰੂ ਤੋਂ ਭੁੱਲਿਆ ਹੋਇਆ, ਦੁਰਯੋਧਨ ਤਾਂ ਮਾਰਿਆ ਗਿਆ ਹੈ।
ਜਨ ਕੋ ਦੁੱਖ ਪਚਾ ਦੁੱਖ ਹੋਈ,
ਤੇ ਪਰਮਾਤਮਾ ਐਸਾ ਕਿਉਂ ਕਰਦਾ? ਉੱਤਰ ਦੇ ਵਿੱਚ ਕਹਿੰਦੇ ਨੇ, ਕਹਿੰਦੇ ਜਦੋਂ ਕੋਈ ਪਰਮਾਤਮਾ ਦੇ ਪਿਆਰੇ ਜਨ ਕੋ ਦੁੱਖ, ਜਨਾ ਕੋ ਜਦੋਂ ਕੋ ਦੁੱਖ ਦਿੰਦਾ ਨਾ, ਤੇ ਉਸ ਵੇਲੇ ਪਰਮਾਤਮਾ ਸਹਾਰਦਾ ਨਹੀਂ, ਸੰਤਨ ਦੁੱਖ ਪਾਏ ਤੇ ਦੁਖੀ ਆਪ ਦੁਖੀ ਹੋ ਜਾਂਦਾ। ਰੱਬ ਨੂੰ ਦੁਖੀ ਕਰਨ ਦਾ ਸਿੱਧਾ ਹੀ ਤਰੀਕਾ ਹੈ ਵੀ ਰੱਬ ਦੇ ਪਿਆਰਿਆਂ ਨੂੰ ਦੁਖੀ ਕਰੋ, ਰੱਬ ਆਪੇ ਦੁਖੀ ਹੋ ਜਾਊਗਾ। ਰੱਬ ਦੇ ਪਿਆਰਿਆਂ ਨੂੰ ਸੁਖੀ ਕਰੋ, ਰੱਬ ਆਪੇ ਸੁਖੀ ਹੋ ਜਾਊਗਾ। ਤੋ ਇਸ ਕਰਕੇ ਤੇ ਕਹਿੰਦੇ ਦੂਜੇ, ਹਾਂਜੀ, ਜਨ ਕੋ ਦੁੱਖ ਪਚੈ ਦੁੱਖ ਹੋਈ, ਜਦੋਂ ਕੋਈ ਪਿਆਰਿਆਂ ਨੂੰ ਦੁੱਖ ਦਿੰਦਾ ਫਿਰ ਉਹ ਫਿਰ ਦੁੱਖ ਸਹਾਰਦਾ ਨਹੀਂ, ਉਹਨਾਂ ਨੂੰ ਪਚਾ ਦਿੰਦਾ, ਮਾਰ ਦਿੰਦਾ।
ਜਨਮੇਜਾ ਗੁਰ ਸ਼ਬਦ ਨਾ ਜਾਣਿਆ,
ਜਨਮੇਜੇ ਨੇ ਸਾਧ ਸਿੰਘ ਕਥਾ ਸੁਣ ਕੇ ਆਪਣੇ ਵੱਡਿਆਂ ਦੀ ਸ਼ੰਕਾ ਕੀਤੀ ਸੀ, ਕਹਿੰਦਾ ਜੀ ਸਾਡੇ ਵੱਡਿਆਂ ਨੇ ਜੂਆ ਕਿਉਂ ਖੇਡਿਆ? ਧਰਮ ਪੁੱਤਰ ਨੇ, ਕਹਿੰਦੇ ਵੀ ਹੁਣ ਹਾਰ ਹੈ, ਹੁਣ ਹਾਰ ਸੋ ਹੋਏ ਹੈ, ਹੋ ਜਾਂਦੀ ਹੈ। ਕਹਿੰਦਾ ਨਹੀਂ ਜੀ, ਜੇ ਪਹਿਲਾਂ ਪਤਾ ਹੋਵੇ। ਉਹ ਕਹਿੰਦੇ ਲੈ ਮੈਂ ਤੈਨੂੰ ਸਾਰਾ ਦੱਸ ਦਿੰਦਾ, ਸਾਰੀ ਕਹਾਣੀ ਦੱਸੀ, ਸਭ ਕੁਛ ਉਸੇ ਤਰ੍ਹਾਂ ਹੋ ਗਿਆ ਸੀ ਸ਼ੰਕਾ ਕਰਨ ਤੋਂ। ਅਤੇ ਜਨਮੇਜੇ ਨੇ ਬਿਆਸ ਜੀ ਦੇ ਆਪਣੇ ਗੁਰੂ ਦੇ ਉਪਦੇਸ਼ ਨੂੰ ਨਾ ਜਾਣਿਆ, ਉਹਦੇ 'ਤੇ ਵਿਸ਼ਵਾਸ ਨਾ ਕੀਤਾ, ਫਿਰ ਉਹਦਾ ਕੀ ਹਾਲ ਹੋਇਆ?
ਕਿਉਂ ਸੁੱਖ ਪਾਵੇ ਭਰਮ ਭੁਲਾਨਿਆ,
ਫਿਰ ਬਈ ਉਹ ਕਿਵੇਂ ਸੁੱਖ ਪਾਵੇ, ਭਰਮ ਦੇ ਵਿੱਚ ਭੁੱਲੇ ਗਿਆ। ਤਿੰਨ ਜਗ 18 ਉਹ 18 ਜਗ ਕੀਤੇ, 18 ਗੋਤਰਾਂ ਦੇ ਬੁਲਾਏ ਸੀ ਸਾਧ ਸਿੰਘ ਬ੍ਰਾਹਮਣ, ਅਤੇ ਉਹ ਜਿਸ ਵੇਲੇ ਵਰਤਾਉਣ ਵਾਸਤੇ ਮਹਾਰਾਣੀ ਆਈ ਤਾਂ ਉਹਦੇ 2 ਤਰ੍ਹਾਂ ਦੀਆਂ ਸਾਖੀਆਂ ਲਿਖੀਆਂ। ਇੱਕ ਤਾਂ ਹਰੇਕ ਵਾਰੀ ਕੱਪੜੇ ਬਦਲ ਕੇ ਆਉਂਦੀ, ਬ੍ਰਾਹਮਣਾਂ ਦੇ ਮੁੰਡਿਆਂ ਨੇ ਸ਼ਰਾਰਤ ਕੀਤੀ ਵੀ ਉਹੀ ਰਾਣੀ ਆ, ਕੋ ਹੋਰ ਹੈ, ਉਹਨੇ ਖੀਰ ਦਾ ਸਾਧ ਸਿੰਘ ਛਿੱਟਾ ਮਾਰਿਆ। ਉਹ ਜਦੋਂ ਮੁੜ ਕੇ ਆਈ ਕਹਿੰਦਾ ਵੀ ਕੱਪੜੇ ਬਦਲਣ, ਉਹੀ ਆ, ਹੱਸ ਪਈ। ਪਰ ਸਾਧ ਸਿੰਘ ਜੀ ਇਹ ਲਿਖਿਆ ਹੋਇਆ ਹੋਰ ਜਗ੍ਹਾ 'ਚ ਵੀ ਇਹਦਾ ਪੱਲਾ ਉੱਡ ਗਿਆ ਸੀ ਹਵਾ ਨਾਲ, ਅਤੇ ਉਹਨੂੰ ਦੇਖ ਕੇ ਹੱਸ ਪਏ, ਅਤੇ ਰਾਜੇ ਨੇ ਫੜ ਕੇ ਵੀ 18 ਗੋਤਰਾਂ ਦੇ ਬ੍ਰਾਹਮਣ ਮਾਰ ਦਿੱਤੇ ਸੀ, ਉਹਨਾਂ ਕਰਕੇ ਕੋਹੜ ਹੋ ਗਿਆ ਸੀ ਇਸ ਨੂੰ। ਉਹਦੀ ਗੱਲ ਗੁਰੂ ਨਾਨਕ ਸਾਹਿਬ ਇੱਥੇ ਕਰਨੇ ਹੈ। ਸਿੱਧੋ ਕਹਿੰਦੇ ਉਸ ਵੇਲੇ ਫਿਰ ਇਹਨਾਂ ਨੂੰ ਇੱਕ ਤਿਲ ਭੁੱਲੇ, ਅੱਗੇ ਬੋਲੋ,
ਇੱਕ ਤਿਲ ਭੁੱਲੇ ਬਹਰ ਪਛਤਾਨਿਆ,
ਤੇ ਤਿਲ ਮਾਤਰ ਭੁੱਲਿਆ, ਬਿਆਸ ਦੀ ਗੱਲ ਨਾ ਮੰਨੀ, ਕਹਿੰਦੇ ਫਿਰ ਬਹੁਤ ਜ਼ਿਆਦਾ ਪਛਤਾਉਣਾ ਪਿਆ।
ਕੰਸ ਕੇਸ ਚਾਂਡੂਰ ਨਾ ਕੋਈ,
ਕਹਿੰਦੇ ਕੰਸ ਜਿਹੜਾ ਸੀ ਕੇਸੀ ਦੈਤ ਸੀ, ਇਹ ਕੰਸ ਕੇਸੀ ਪਕੜਵਾਇਆ, ਇਹਦੇ ਗਰਭ ਨਾ ਮੇਟਿਆ ਜਾਏ, ਹੰਕਾਰ ਮੇਟਿਆ ਨਹੀਂ ਜਾਂਦਾ, ਭਗਵਾਨ ਨੇ ਆਪ ਇਹਨਾਂ ਨੂੰ ਮਾਰ ਕੇ ਮੇਟਿਆ।
ਰਾਮ ਨਾ ਚੀਨਿਆ ਆਪਣੀ ਪਤ ਖੋਈ,
ਤੇ ਰਾਮ ਨੂੰ ਨਹੀਂ ਜਾਣਿਆ ਹੈ, ਇਸ ਕਰਕੇ ਆਪਣੀ ਇੱਜ਼ਤ ਗਵਾ ਲਏ।
ਬਿਨਾਂ ਜਗਦੀਸ਼ ਨਾ ਰੱਖਿਆ ਕੋਈ,
ਭਾਈ ਬਿਨਾਂ ਜਗ ਦੇ ਈਸ਼ਵਰ ਤੋਂ ਕੋਈ ਰੱਖਿਆ ਨਹੀਂ ਕਰ ਸਕਦਾ ਕਿਸੇ ਦੇ,
ਬਿਨ ਗੁਰ ਗਰਭ ਨਾ ਮੇਟਿਆ ਜਾਏ।
ਅਖੀਰ ਦੇ ਚ ਫੇਰ ਮਹਾਰਾਜ ਸਾਹਿਬ ਜੀ ਸਾਧ ਸਿੰਘ ਜੀ ਜਿੱਥੋਂ ਸ਼ੁਰੂ ਕੀਤੀ ਇਸ ਗੱਲ, ਜਿਸ ਗੁਰ ਮਿਲਿਆ ਤਿਸ ਗਰਭ ਨਿਵਾਰਾ, ਐਂ ਕਿਹਾ ਸੀ ਰਹੌਲੀ ਤੋਂ ਕਿਸੇ। ਮਹਾਰਾਜ ਕਹਿੰਦੇ ਬਿਨਾਂ ਗੁਰਾਂ ਤੇ ਪਾਈ ਹੰਕਾਰ ਨਹੀਂ ਮਿਟਦਾ, ਅਹੰਕਾਰੀਆਂ ਨੂੰ ਦੁੱਖ ਭੁੱਖ ਹੈ, ਹੱਥ ਤੜੇ ਘਰ ਘਰ ਮੰਗਾਏ। ਕਹਿੰਦੇ ਇਸ ਕਰਕੇ ਭਾਈ ਗਰਭ ਹੰਕਾਰ ਮੇਟਿਆ ਨਹੀਂ ਜਾਂਦਾ, ਗੁਰੂ ਸਾਹਿਬ ਇਹ ਕਿਰਪਾ ਕਰਦੇ ਹੈ।
ਗੁਰਮਤ ਧਰਮ ਧੀਰਜ ਹਰ ਨਾਏ,
ਜਿਨ੍ਹਾਂ ਨੇ ਗੁਰੂ ਦੀ ਮਤ ਧਾਰਨ ਕਰ ਲਈ, ਅਨਮਤ ਤਿਆਗ ਦਿੱਤੀ, ਮਨਮਤ ਤਿਆਗ ਦਿੱਤੀ, ਅਤੇ ਉਹ ਸਾਧ ਸਿੰਘ ਜੀ ਫਿਰ ਸਾਰੀਆਂ ਮਤਾਂ ਜਦੋਂ ਤਿਆਗ ਦਿੱਤੀਆਂ, ਦੁਰਮਤ ਤਿਆਗ ਦਿੱਤੀ, ਤਿੰਨ ਮਤਾਂ ਤਿਆਗਣੀਆਂ ਪੈਂਦੀਆਂ, ਫਿਰ ਗੁਰਮਤ ਮਿਲਦੀ ਹੈ। ਗੁਰ ਕੀ ਮਤ ਤੋਂ ਲੇਹ ਇਆਨੇ, ਭਗਤ ਬਿਨਾਂ ਬਡੂਬੇ ਸਿਆਨੇ। ਇਸ ਕਰਕੇ ਭਗਤ ਜਿਹੜੇ ਗੁਰਮਤ ਗੁਰੂ ਦੀ ਮਤ ਧਾਰਨ ਕਰਕੇ ਧਰਮ ਦੇ ਵਿੱਚ ਪੱਕਾ ਹੋ ਜਾਣਾ, ਧੀਰਜ ਸਾਧ ਸਿੰਘ ਖਿਮਾ ਆਦਿ ਰੱਖਣੀ, ਡੋਲਣਾ ਨਾ ਬਿਪਤਾ ਦੇ ਵਿੱਚ, ਪਰਮੇਸ਼ਰ ਦੇ ਨਾਇਕੀ ਸਿਫਤਾਂ ਨਾਲ ਜੁੜੇ ਜਾਣਾ ਅਥਵਾ ਉਹਦੇ ਨਾਮ ਦੇ ਵਿੱਚ ਜੁੜੇ ਰਹਿਣਾ।
ਨਾਨਕ ਨਾਮ ਮਿਲੇ ਗੁਣ ਗਾਏ,
ਕਹਿੰਦੇ ਸਿੱਧੋ ਭਲਾ ਤਾਂ ਹੋਊਗਾ ਭਾਈ ਜੇ ਨਾਮ ਦੇ ਨਾਲ ਜੁੜ ਕੇ ਵਾਹਿਗੁਰੂ ਦੇ ਗੁਣ ਗਾਵੇ। ਕਹਿੰਦੇ ਫਿਰ ਹੰਕਾਰ ਨਹੀਂ ਨੇੜੇ ਆਉਂਦਾ, ਇਹ ਅਲੰਕਾਰ ਜਾਣਨਾ। ਵੀ ਪੁੱਛਿਆ ਸੀ ਵੀ ਹੰਕਾਰ ਕਿਹਨੂੰ ਹੋਇਆ, ਮਹਾਰਾਜ ਨੇ ਗਿਣ ਦਿੱਤੇ ਸਤਿਯੁਗ ਤੋਂ ਲੈ ਕੇ ਅਤੇ ਬਰਮਾ ਤੋਂ ਲੈ ਕੇ ਗਿਣ ਦਿੱਤੇ, ਜਿੰਨੇ ਕਿ ਉਸ ਵੇਲੇ ਮਹਾਰਾਜ ਸਾਹਿਬ ਨੇ ਜਿੰਨਾ ਕੁ ਸਮਾਂ ਸੀ ਉਹਨੇ ਸੁਣਾ ਦਿੱਤੇ। ਹੰਕਾਰ ਤਾਂ ਹੋਰਾਂ ਨੂੰ ਵੀ ਹੋਇਆ, ਪਰ ਮਹਾਰਾਜ ਸਾਹਿਬ ਨੇ ਜਿਹਨਾਂ ਦੀਆਂ ਕਹਾਣੀਆਂ ਪੁਰਾਣਾਂ ਦੇ ਅੰਦਰ, ਉਹਨਾਂ ਦਾ ਟੂਕ ਮਾਤਰ ਗੁਰਬਾਣੀ ਦੇ ਅੰਦਰ, ਆਪਣੇ ਸ਼੍ਰੀ ਮੁੱਖ ਵਾਕ ਬਚਨਾਂ ਦੇ ਅੰਦਰ, ਇੱਥੋਂ ਇਹ ਸਿੱਖਿਆ ਹੈ ਕਿ ਹੰਕਾਰ ਕਰਨਾ ਚੰਗਾ ਨਹੀਂ। ਜਿਹਨੇ ਹੰਕਾਰ ਕੀਤਾ ਅਤੇ ਉਹਨੇ ਆਪਣੀ ਪਤ ਖੋਈ ਹੈ, ਅਤੇ ਇਸ ਪ੍ਰਕਾਰ ਸਾਧ ਸਿੰਘ ਗੁਰਸਿੱਖ ਹੰਕਾਰ ਤੋਂ ਦੂਰ ਰਹਿ ਕੇ ਨਾਮ ਦੇ ਨਾਲ ਜੁੜੇ ਰਹਿਣ। ਅਤੇ ਹੋਮੇ ਨਾਵੇ ਨਾਲ ਵਿਰੋਧ ਹੈ, ਦੋਏ ਨਾ ਬਸੈਕਤ ਹੈ, ਜੇ ਨਾਮ ਨੂੰ ਹਿਰਦੇ ਵਿੱਚ ਸੋਹਣਾ ਹੰਕਾਰ ਨੂੰ ਕੱਢਣਾ ਪਏਗਾ। ਇਹ ਅੱਜ ਦੀ ਵਿਚਾਰ ਸਤਿਗੁਰੂ ਮਹਾਰਾਜ ਸਾਹਿਬ ਨੇ ਬਖਸ਼ੀ ਹੈ। ਆਓ ਹੁਣ ਸਮਾਂ ਸਮਾਪਤੀ ਤੇ ਪਹੁੰਚ ਗਏ। ਹਾਂਜੀ,
ਗੁਰਮਤ ਧਰਮ ਧੀਰਜ ਹਰ ਨਾਏ, ਨਾਨਕ ਨਾਮ ਮਿਲੈ ਗੁਣ ਗਾਏ।
ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣ ਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹੇ ਮਾਇਆ ਤਾਰ, ਅੰਧਕੂਪ ਮਹਾ ਪਿਆਨ, ਨਾਨਕ ਪਾਰ ਉਤਰ। ਆਈ ਪ੍ਰਭ ਸਰਨਾਗਤੀ, ਕਿਰਪਾ ਨਿਦ ਦਇਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ। ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।